ਕਿਉਂ ਪਈ ਕਿਉਂ ਨਾ ਕਹੋ ਅਬ ਸਨਮੁਖ ਬਾਨੀ ਅਰਥ ਸਹਿਤ ਗਾਇਤਰੀ ਬਖਾਨੀ ਇਸ ਮੈਂ ਕਰੋ ਪ੍ਰਸ਼ਨ ਜੇ ਜਾਨੋ ਨਾਹੇ ਤਾਂ ਅਬ ਬੰਧਨ ਕੋ ਥਾਨੋ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ। ਪਤਿਤ ਪਾਵਨ ਭਗਤ ਵਤਸਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਦੀਨ ਦੁਨੀਆਂ ਦੇ ਵਾਲੀ ਦੀਨ ਦੁਨੀਆਂ ਦੇ ਮਾਲਕ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹਾਂ। ਸਤਿਗੁਰਾਂ ਦੇ ਦਰ ਘਰ ਦੇ ਜਿੱਥੇ ਉਪਾਸ਼ਕ ਹਨ ਉਥੇ ਗੁਰੂ ਘਰ ਦੀ ਚੜ੍ਹਦੀ ਕਲਾ ਵੇਖ ਕੇ ਆਪਣੇ ਮਨ ਚ ਈਰਖਾ ਰੱਖਣ ਵਾਲੇ ਈਰਖਾਲੂ ਵੀ ਨੇ। ਉਨ੍ਹਾਂ ਈਰਖਾਲੂਆਂ ਵਿਚੋਂ ਕੁਝ ਖੱਤਰੀ ਤੇ ਬ੍ਰਾਹਮਣਾਂ ਨੇ ਸਤਿਗੁਰਾਂ ਦੇ ਦਰ ਘਰ ਦਾ ਪ੍ਰਤਾਪ ਵੇਖ ਕੇ ਨਾ ਜਰਦਿਆਂ ਹੋਇਆ ਕਿ ਇਨ੍ਹਾਂ ਨੇ ਚਾਰੇ ਵਰਣਾਂ ਨੂੰ ਬ੍ਰਾਹਮਣਾਂ ਨੂੰ ਛੱਤਰੀਆਂ ਸ਼ੂਦਰਾਂ ਵੈਸ਼ਾਂ ਨੂੰ ਚੌਂ ਵਰਣਾਂ ਨੂੰ ਇਕੋ ਪੰਗਤ ਚ ਬਿਠਾ ਕੇ ਲੰਗਰ ਛਕਾ ਦਿੱਤਾ ਹੈ। ਕੋਈ ਵਰਣ ਵੰਡ ਰੱਖੀ ਨਹੀਂ, ਨਾ ਇਹ ਗਾਇਤਰੀ ਦੇ ਮੰਤਰ ਦਾ ਜਾਪ ਕਰਦੇ ਨੇ, ਸਿਰਫ਼ ਵਾਹਿਗੁਰੂ ਗੁਰਮੰਤਰ ਨੂੰ ਜਪਦੇ ਨੇ। ਜਿਹੜੀ ਪਹਿਲਾਂ ਵੇਦਾਂ ਦੀ ਮਰਿਆਦਾ ਹੈ ਉਸ ਮਰਿਆਦਾ ਤੋਂ ਉਲਟੇ ਕੰਮ ਕਰ ਰਹੇ ਨੇ। ਇਨ੍ਹਾਂ ਨੇ ਬਾਦਸ਼ਾਹ ਅਕਬਰ ਕੋਲ ਲਾਹੌਰ ਜਾ ਕੇ ਪੁਕਾਰ ਕੀਤੀ ਹੈ। ਅਕਬਰ ਬਾਦਸ਼ਾਹ ਨੂੰ ਜਾ ਕੇ ਆਖਿਆ ਕਿ ਗੁਰੂ ਅਮਰਦਾਸ ਜੀ ਸਾਡੇ ਧਰਮ ਤੋਂ ਵਿਰੋਧ ਵਿਚ ਜਾ ਕੇ ਵਿਰੋਧਾਭਾਸ ਵਾਲੇ ਕਰਮ ਕਰ ਰਹੇ ਨੇ, ਨਾ ਉਹ ਗਾਇਤਰੀ ਮੰਤਰ ਪੜ੍ਹਦੇ ਨੇ, ਸਿਰਫ਼ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ, ਇਹਦੇ ਵਿਚ ਸਾਡੇ ਧਰਮ ਦੀ ਹੇਠੀ ਹੋ ਰਹੀ। ਬਾਦਸ਼ਾਹ ਅਕਬਰ ਨੇ ਇਨ੍ਹਾਂ ਨੂੰ ਧਰਵਾਸ ਦਿੱਤਾ ਕਿ ਮੈਂ ਉਨ੍ਹਾਂ ਨੂੰ ਵੀ ਸੱਦਦਾ ਹਾਂ, ਪੁੱਛਦਾ ਹਾਂ, ਤੁਹਾਡਾ ਨਿਰਣਾ ਆਹਮੋ ਸਾਹਮਣੇ ਹੋਵੇਗਾ ਕਿ ਸੱਚ ਕੌਣ ਹੈ ਕਹਿੰਦਾ ਤੇ ਝੂਠ ਕੌਣ ਕਹਿ ਰਿਹਾ। ਅਕਬਰ ਨੇ ਆਪਣੇ ਐਦੀ ਭੇਜੇ ਨੇ ਗੁਰੂ ਘਰ। ਗੁਰੂ ਅਮਰਦਾਸ ਸਾਹਿਬ ਨੇ ਵਿਚਾਰ ਕੀਤੀ ਕਿਸ ਨੂੰ ਭੇਜੀਏ। ਉਸ ਵਕਤ ਗੁਰੂ ਰਾਮਦਾਸ ਸਾਹਿਬ ਜੀ ਤੇ ਨਿਗਾਹ ਆਈ ਤੇ ਸ੍ਰੀ ਰਾਮਦਾਸ ਜੀ ਨੂੰ ਆਖਿਆ ਵੀ ਤੁਸੀਂ ਜਾਓ ਔਰ ਬਾਦਸ਼ਾਹ ਅਕਬਰ ਦੀ ਕਚਹਿਰੀ ਵਿਚ ਜਿਹੜੇ ਬ੍ਰਾਹਮਣ ਤੇ ਛੱਤਰੀਆਂ ਨੇ ਸ਼ਿਕਾਇਤ ਕੀਤੀ ਹੈ ਗੁਰੂ ਘਰ ਦੀ, ਉਨ੍ਹਾਂ ਦੇ ਜਾ ਕੇ ਸਵਾਲਾਂ ਦੇ ਜਵਾਬ ਦਿਓ। ਧੰਨ ਗੁਰੂ ਰਾਮਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਸੱਤ ਬਚਨ ਕਹਿ ਕੇ ਜਾਣ ਨੂੰ ਤਿਆਰ ਹਾਂ, ਪਰ ਉਹ ਸ਼ਾਸਤਰਾਂ ਦੇ ਵਕਤਾਂ ਨੇ, ਮੈਨੂੰ ਤਾਂ ਸਿਰਫ਼ ਤੁਹਾਡੇ ਚਰਣਾਂ ਦਾ ਪ੍ਰੇਮ ਆਉਂਦਾ ਹੈ। ਤੁਹਾਡਾ ਬਚਨ ਮੰਨ ਕੇ ਤੁਹਾਡੀ ਆਗਿਆ ਨਾਲ ਮੈਂ ਇੱਕ ਤਾਂ ਕੀ ਹਜ਼ਾਰਾਂ ਦੇ ਸਵਾਲਾਂ ਦੇ ਜਵਾਬ ਦੇ ਸਕਦਾ, ਪਰ ਮੇਰੇ ਕੋਲ ਸਮਰੱਥਾ ਤਾਂ ਹੋਵੇ ਮਹਾਰਾਜ, ਨਹੀਂ ਤਾਂ ਤੁਹਾਡੇ ਨਾਂ ਨੂੰ ਲਾਜ ਲੱਗਣੀ। ਸਤਿਗੁਰ ਆਖਿਆ ਸ੍ਰੀ ਰਾਮਦਾਸ ਜੀ ਆਪਣੇ ਦਾਹਨੀ ਤਰਫ਼ ਜਦੋਂ ਤੁਸੀਂ ਵੇਖੋਗੇ ਬਾਦਸ਼ਾਹ ਦੀ ਕਚਹਿਰੀ ਵਿਚ ਜਾ ਕੇ, ਤੇ ਜਿਤਨੇ ਸ਼ਾਸਤਰ ਨੇ ਜਿਤਨੇ ਵੇਦ ਨੇ ਉਨ੍ਹਾਂ ਦਾ ਗਿਆਨ ਤੁਹਾਡੇ ਅੰਦਰ ਆ ਉਜਾਗਰ ਹੋਵੇਗਾ, ਸਭ ਦੇ ਸਵਾਲਾਂ ਦੇ ਜਵਾਬ ਤੁਸੀਂ ਦੇ ਦੇਣਾ। ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਪਹੁੰਚੇ ਨੇ ਬਾਦਸ਼ਾਹ ਅਕਬਰ ਦੀ ਕਚਹਿਰੀ ਵਿਚ। ਸ਼ਿਕਾਇਤ ਕਰਨ ਵਾਲੇ ਉਹ ਬ੍ਰਾਹਮਣ ਤੇ ਛੱਤਰੀ ਵੀ ਆ ਗਏ ਨੇ। ਇਹ ਕਹਿਣ ਲੱਗੇ ਜੀ ਇਹ ਗਾਇਤਰੀ ਮੰਤਰ ਨਹੀਂ ਪੜ੍ਹਦੇ। ਮਹਾਰਾਜ ਜੀ ਕਹਿੰਦੇ ਗਾਇਤਰੀ ਮੰਤਰ ਵੀ ਸਾਨੂੰ ਪੜ੍ਹਨਾ ਆਉਂਦਾ ਹੈ। ਜਦੋਂ ਆਪਣੇ ਸੱਜੇ ਪਾਸੇ ਵੇਖਿਆ ਤੇ ਮੰਤਰ ਗਾਇਤਰੀ ਉੱਤਰ ਆਇਆ, ਤੇ ਗਾਇਤਰੀ ਮੰਤਰ ਪੜ੍ਹ ਕੇ ਉਹਦੀ ਵਿਆਖਿਆ ਵੀ ਗੁਰੂ ਅਮਰਦਾਸ ਸਾਹਿਬ ਨੇ ਕੀਤੀ, ਗੁਰੂ ਰਾਮਦਾਸ ਸਾਹਿਬ ਨੇ ਕੀਤੀ। ਮੁੜ ਕੇ ਕੋ ਅੰਕਾਰ ਸ਼ਬਦ ਉਚਾਰਨ ਕੀਤਾ ਵੀ ਸਾਡਾ ਤਾਂ ਸਾਰਿਆਂ ਦਾ ਮਹਾਂਮੰਤਰ ਇਹ ਹੈ। ਜਦੋਂ ਕਹਿੰਦੇ ਕੋ ਅੰਕਾਰ ਉਚਾਰਨ ਕੀਤਾ ਤੇ ਜਿਹੜੀਆਂ ਜੜ ਚੀਜ਼ਾਂ ਸੀ ਉਹ ਵੀ ਚੇਤਨ ਹੋ ਗਈਆਂ, ਪੱਥਰ ਵੀ ਜਿਹੜੇ ਸਨ ਉਹ ਢਲ ਗਏ, ਬਾਦਸ਼ਾਹ ਅਕਬਰ ਦਾ ਹਿਰਦਾ ਵੀ ਮੋਮ ਵਾਂਗੂ ਨਰਮ ਹੋ ਗਿਆ। ਜਿਤਨੇ ਬ੍ਰਾਹਮਣ ਤੇ ਛੱਤਰੀ ਉਹ ਵੇਖ ਰਹੇ ਸਨ ਗੁਰੂ ਘਰ ਦਾ ਇਹ ਪ੍ਰਤਾਪ ਵੇਖ ਕੇ, ਉਹ ਵੀ ਨਿੰਮੋ ਝੂਣੇ ਹੋ ਗਏ, ਸਿਰ ਝੁਕ ਗਏ। ਬਾਦਸ਼ਾਹ ਅਕਬਰ ਉਹਨਾਂ ਖੱਤਰੀਆਂ ਤੇ ਬ੍ਰਾਹਮਣਾਂ ਨੂੰ ਕਹਿਣ ਲੱਗਾ ਕਿ ਤੁਸੀਂ ਗੁਰੂ ਘਰ ਦੀ ਸ਼ਿਕਾਇਤ ਕੀਤੀ ਹੈ ਕਿ ਗਾਇਤਰੀ ਮੰਤਰ ਨਹੀਂ ਪੜ੍ਹਦੇ, ਨਾ ਤਾਂ ਮੰਤਰ ਪੜ੍ਹ ਕੇ ਉਹਦੇ ਅਰਥ ਵੀ ਕਰਕੇ ਸੁਣਾ ਦਿੱਤੇ ਨੇ, ਪਰ ਜਿਹੜਾ ਬਾਅਦ ਵਿਚ ਇਨ੍ਹਾਂ ਨੇ ਇਕ ਮੰਤਰ ਉਚਾਰਨ ਕੀਤਾ ਹੈ, ਕੋ ਓਅੰਕਾਰ ਦੀ ਧੁਨੀ ਅਲਾਪੀ ਹੈ, ਉਹਦੇ ਨਾਲ ਸਾਰੇ ਮੰਤਰ ਮੁਗਧ ਹੋ ਗਏ ਨੇ। ਇਹੀ ਇਨ੍ਹਾਂ ਦਾ ਸਰਵ ਸ਼੍ਰੋਮਣੀ ਮੰਤਰ ਹੈ। ਉਹ ਬਾਦਸ਼ਾਹ ਅਕਬਰ ਉਹਨਾਂ ਬ੍ਰਾਹਮਣਾਂ ਅਤੇ ਸ਼ਿਕਾਇਤਕਰਤਾਵਾਂ ਨੂੰ ਝੂਠਾ ਪਾ ਕੇ ਕਹਿ ਰਿਹਾ ਵੀ ਹੁਣ ਇਨ੍ਹਾਂ ਦੀ ਸ਼ਰਨ ਚ ਪਾਓ, ਇਨ੍ਹਾਂ ਨੂੰ ਮੱਥਾ ਟੇਕੋ, ਇਹ ਤਾਂ ਬੰਦਨੇ ਯੋਗ ਨੇ, ਪੂਜਣੇ ਯੋਗ ਨੇ, ਆਓ ਇਹ ਪਾਵਨ ਕਥਾ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਈ ਕਿਉ ਨਾ ਕਹੋ ਅਬ ਸਨਮੁਖ ਬਾਨੀ, ਅਰਥ ਸਹਿਤ ਗਾਇਤਰੀ ਬਖਾਨੀ।
ਬਾਦਸ਼ਾਹ ਅਕਬਰ ਕਹਿਣ ਲੱਗਾ ਉਹਨਾਂ ਸ਼ਿਕਾਇਤ ਕਰਨ ਵਾਲੇ ਬ੍ਰਾਹਮਣਾਂ ਛਤਰੀਆਂ ਨੂੰ ਵੀ ਹੁਣ ਕਿਉਂ ਨੀ ਬੋਲਦੇ ਕੁਝ, ਪਹਿਲਾਂ ਤਾਂ ਬੜਾ ਬੋਲਦੇ ਸੀ, ਸਵਾਲ ਜਵਾਬ ਕਰਦੇ ਸੀ, ਹੁਣ ਕਰੋ ਕੋਈ ਸਵਾਲ, ਜਿਹੜਾ ਸਵਾਲ ਕਰਨਾ ਤੁਹਾਡਾ ਜਵਾਬ ਦੇਣ ਨੂੰ ਆਏ ਹੋਏ ਨੇ, ਜਿਹੜਾ ਸਵਾਲ ਕਰੋਗੇ ਤੁਹਾਨੂੰ ਸਵਾਲ ਦਾ ਜਵਾਬ ਮਿਲੇਗਾ, ਹੁਣ ਕਿਉਂ ਨੀ ਬੋਲਦੇ, ਹੁਣ ਕਿਉਂਕਿ ਕੋਈ ਸਵਾਲ ਕਿਉਂ ਨੀ ਕਰਦੇ। ਵੇਖੋ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਭੇਜੇ ਹੋਏ ਸੇਵਕ ਆਏ ਨੇ, ਇਨ੍ਹਾਂ ਨੇ ਗਾਇਤਰੀ ਵੀ ਪੜ੍ਹੀ ਹੈ ਤੇ ਗਾਇਤਰੀ ਮੰਤਰ ਦੇ ਅਰਥ ਵੀ ਵਖਿਆਨ ਕਰਕੇ ਦੱਸੇ ਹਨ।
ਇਸ ਮੈਂ ਕਰੋ ਪ੍ਰਸ਼ਨ ਜੇ ਜਾਣੋ,
ਹੁਣ ਜਿਹੜਾ ਤੁਸੀਂ ਸਵਾਲ ਕਰਨਾ ਇਹਦੇ ਵਿੱਚ ਸਵਾਲ ਕਰੋ ਜੋ ਤੁਸੀਂ ਜਾਣਨਾ ਚਾਹੁੰਦੇ ਹੋ।
ਨਹੀਂ ਤਾਂ ਬੰਧਨ ਕੋ ਥਾਨੋ,
ਨਹੀਂ ਤਾਂ ਹੁਣ ਇਨ੍ਹਾਂ ਨੂੰ ਮੱਥਾ ਟੇਕੋ, ਇਨ੍ਹਾਂ ਨੂੰ ਨਮਸਕਾਰ ਕਰੋ।
ਇੱਕ ਅਕਬਰ ਕੋ ਤੇਜ ਵਿਸਾਲਾ,
ਉਸ ਵੇਲੇ ਬਾਦਸ਼ਾਹ ਅਕਬਰ ਦਾ ਭਾਰੀ ਤੇਜ ਪ੍ਰਤਾਪ ਉਹਨਾਂ ਦਿਜ ਬ੍ਰਾਹਮਣਾਂ ਨੇ ਤੇ ਛਤਰੀਆਂ ਨੇ ਵੇਖਿਆ ਜਿਹੜੇ ਸ਼ਿਕਾਇਤ ਕਰਨ ਆਏ ਹੋਏ ਸਨ।
ਝੂਠੇ ਹੋਏ ਸਕਲ ਤਿਸ ਕਾਲਾ,
ਉਸੇ ਵਕਤ ਝੂਠੇ ਪੈ ਗਏ ਸਤਿਗੁਰਾਂ ਦੇ ਦਰਬਾਰ ਦੇ ਸਾਹਮਣੇ, ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਇਹ ਸ਼ਿਕਾਇਤਾਂ ਕਰਨ ਵਾਲੇ, ਝੂਠੀਆਂ ਦਲੀਲਾਂ ਦੇਣ ਵਾਲੇ ਝੂਠੇ ਪੈ ਗਏ। ਖਾਲਸਾ ਜੀ, ਅੰਤ ਨੂੰ ਤਾਂ ਸੱਚ ਹੀ ਨਿਭਦਾ ਹੈ, ਅੰਤ ਨੂੰ ਤਾਂ ਸੱਚ ਦੇ ਬੋਲਬਾਲਾ ਹੁੰਦਾ, ਓੜਕ ਸੱਚ ਰਹੀ, ਅੰਤ ਨੂੰ ਤਾਂ ਸੱਚ ਨਹੀਂ ਖਰਾ ਉਤਰਨਾ ਹੁੰਦਾ ਹੈ। ਇਸ ਕਰਕੇ ਜਿਹੜੇ ਝੂਠੇ ਪੈ ਗਏ ਉਸੇ ਵਕਤ ਬਾਦਸ਼ਾਹ ਦੀ ਕਚਹਿਰੀ ਵਿਚ,
ਵਾਕਨ ਕਿਨੋ ਉਚਾਰਨ ਕੀਨਾ,
ਕਿਸੇ ਨੇ ਕੋਈ ਗੱਲ ਨੀ ਆਖੀ, ਮੁੜ ਕੇ ਕੋਈ ਜਵਾਬ ਨੀ ਕਿਸੇ ਨੇ ਦਿੱਤਾ, ਨਾ ਕਿਸੇ ਨੇ ਕੋਈ ਸਵਾਲ ਕੀਤਾ।
ਉਠ ਸਭ ਨੇ ਘਰ ਮਾਰਗ ਲੀਨਾ,
ਉੱਠ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਟੁਰ ਪਏ, ਕਿਸੇ ਨੂੰ ਕੋਈ ਜਵਾਬ ਹੀ ਨੀ ਆਇਆ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਬੋਲੇ ਤੇ ਸਤਿਗੁਰਾਂ ਦੇ ਬੋਲਣ ਦੇ ਸਾਹਮਣੇ ਕਿਸੇ ਨੂੰ ਕੋਈ ਜਵਾਬ ਨੀ ਆਇਆ, ਕਿਸੇ ਨੂੰ ਕੋਈ ਸਵਾਲ ਨੀ ਉਤਰਿਆ। ਕਹਿੰਦੇ ਸਾਰੇ ਨਿੰਮੋ ਝੂਣੇ ਹੋ ਕੇ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਘਰਾਂ ਨੂੰ ਵਾਪਸ ਚਲੇ ਗਏ।
ਰਾਮਦਾਸ ਕੇ ਸੰਗ ਪਿਛਾਰੀ, ਬਾਨੀ ਅਕਬਰ ਸ਼ਾਹ ਉਚਾਰੀ।
ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜੀ ਬਾਦਸ਼ਾਹ ਅਕਬਰ ਦੀ ਕਚਹਿਰੀ ਚ ਬੈਠੇ ਨੇ, ਬਾਕੀ ਸਭ ਚਲੇ ਗਏ ਉੱਠ ਕੇ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬਾਦਸ਼ਾਹ ਅਕਬਰ ਜੋ ਹਿੰਦੁਸਤਾਨ ਦਾ ਉਸ ਸਮੇਂ ਦਾ ਬਾਦਸ਼ਾਹ ਸੀ, ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ,
ਜਗ ਕੇ ਲੋਕ ਦੁਖੈ ਤੁਮ ਹੇਰ, ਅਨਕ ਪਾਥ ਕੀ ਨਿੰਦਾ ਤੇਰ।
ਕਹਿਣ ਲੱਗੇ ਗੁਰੂ ਰਾਮਦਾਸ ਜੀ, ਇਹ ਜਿਹੜੇ ਜਗਤ ਦੇ ਲੋਕ ਨੇ ਤੁਹਾਡਾ ਪ੍ਰਤਾਪ ਵੇਖ ਕੇ, ਤੁਹਾਡਾ ਜਾਹੋ ਜਲਾਲ ਵੇਖ ਕੇ ਦੁਖਦੇ ਨੇ, ਇਨ੍ਹਾਂ ਦੇ ਮਨ ਦੇ ਵਿਚ ਤੁਹਾਡੇ ਘਰ ਦਾ ਪ੍ਰਤਾਪ ਵੇਖ ਕੇ ਦੁੱਖ ਆਉਂਦਾ ਹੈ, ਇਸ ਕਰਕੇ ਤੁਹਾਡੀ ਨਿੰਦਾ ਕਰਦੇ ਨੇ, ਤੁਹਾਡਾ ਅਪਜਸ ਕਰਦੇ ਨੇ, ਲੋਕਾਂ ਦੇ ਵਿਚ ਵੀ ਤੁਹਾਡੀ ਨਿੰਦਾ ਦਾ ਪ੍ਰਚਾਰ ਕਰਦੇ ਨੇ।
ਯਾ ਤੇ ਸਭਿਨ ਕਿਉ ਮਨ ਰਾਖਨ, ਮਮ ਦਿਸ਼ਤੇ ਗੁਰਸੋਂ ਕਹਿ ਭਾਕਨ।
ਸ੍ਰੀ ਰਾਮਦਾਸ ਜੀ ਮੇਰੇ ਵੱਲੋਂ ਬੇਨਤੀ ਕਰਿਆ ਜੇ ਗੁਰੂ ਅਮਰਦਾਸ ਜੀ ਨੂੰ, ਆਪਣੇ ਗੁਰੂ ਗੁਰੂ ਅਮਰਦਾਸ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਿਆ ਜੇ ਕਿ ਗੁਰੂ ਜੀ ਤਾਂ ਸਾਰਿਆਂ ਵਾਸਤੇ ਸੋਚਦੇ ਨੇ, ਆ ਜਿਹੜੇ ਨਿੰਦਾ ਕਰਨ ਵਾਲੇ ਨੇ ਇਨ੍ਹਾਂ ਦਾ ਮੂੰਹ ਬੰਦ ਕਰਨ ਵਾਸਤੇ ਗੁਰੂ ਜੀ ਨੂੰ ਮੇਰੇ ਵੱਲੋਂ ਜਾ ਕੇ ਬੇਨਤੀ ਕਰਕੇ ਆਖਣਾ ਕਿ ਸਾਰਿਆਂ ਦਾ ਮਨ ਰੱਖਣ ਵਾਸਤੇ।
ਕਰਨ ਤੀਰਥਨ ਕੋ ਇਸ਼ਨਾਨ, ਅੰਗੀਕਾਰ ਕਰੇ ਰੁਚਿਠਾ।
ਗੁਰੂ ਜੀ ਨੂੰ ਜਾ ਕੇ ਆਖੋ ਕਿ ਉਹ ਤੀਰਥ ਯਾਤਰਾ ਕਰਨ, ਤਾਂ ਜੋ ਇਨ੍ਹਾਂ ਦੇ ਮਨ ਦਾ ਵੀ ਮਾਣ ਰਹਿ ਜਾਏ। ਇਹ ਜਿਹੜੇ ਨਿੰਦਾ ਕਰਦੇ ਨੇ, ਗੁਰੂ ਘਰ ਦਾ ਅਪਮਾਨ ਕਰਕੇ ਅਪਜਸ ਕਰਦੇ ਨੇ, ਇਨ੍ਹਾਂ ਦੇ ਵੀ ਮੂੰਹ ਬੰਦ ਹੋ ਜਾਣਗੇ। ਗੁਰੂ ਜੀ ਨੂੰ ਆਖੋ ਵੀ ਇਨ੍ਹਾਂ ਸਾਰਿਆਂ ਦਾ ਮਨ ਰੱਖਣ ਵਾਸਤੇ ਸਤਿਗੁਰੂ ਜੀ ਤੀਰਥ ਯਾਤਰਾ ਕਰਨ। ਸਤਿਗੁਰਾਂ ਨੇ ਤਾਂ ਤੀਰਥ ਯਾਤਰਾ ਵਾਸਤੇ ਪਹਿਲਾਂ ਹੀ ਚੱਲਣਾ ਸੀ, ਕਿਉਂਕਿ ਤੀਰਥ ਵੀ ਲੋਚ ਰਹੇ ਨੇ, ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕਰਨਾ ਚਾਹੁੰਦੇ ਨੇ। ਤੋ ਸੁਭਾਵਕ ਹੀ ਬਾਦਸ਼ਾਹ ਅਕਬਰ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਗੁਰੂ ਜੀ ਨੂੰ ਆਖੋ ਵੀ ਉਹ ਲੋਕਾਂ ਦਾ ਮਨ ਰੱਖਣ ਵਾਸਤੇ ਤੀਰਥ ਯਾਤਰਾ ਕਰ ਲੈਣ।
ਕਰਨ ਤੀਰਥਨ ਕੋ ਇਸ਼ਨਾਨ, ਅੰਗੀਕਾਰ ਕਰੇ ਰੁਚਿਠਾਨ, ਤੁਮ ਹੋ ਬੜੇ ਰੱਖੋ ਮਿਰਜਾਦਾ, ਹਰ ਸਭਿਅਨ ਕੋ ਮਿਟੈ ਵਿਵਾਦਾ।
ਗੁਰੂ ਜੀ ਨੂੰ ਆਖੋ ਕਿ ਉਹ ਤੀਰਥ ਇਸ਼ਨਾਨ ਕਰਨ ਦੇ ਬਹਾਨੇ ਜਾਣ ਤੇ ਤੀਰਥ ਇਸ਼ਨਾਨ ਕਰਕੇ ਮਰਿਆਦਾ ਰੱਖਣ। ਨਾਲੇ ਵੱਡਿਆਂ ਦਾ ਕੰਮ ਹੈ ਮਰਿਆਦਾ ਪਾਲਣੀ। ਵੱਡੇ ਮਰਿਆਦਾ ਤਾਂ ਪਾਲਦੇ ਨੇ ਤਾਂ ਜੋ ਉਨ੍ਹਾਂ ਨੂੰ ਵੇਖ ਕੇ ਛੋਟੇ ਮਰਿਆਦਾ ਦੀ ਪਾਲਣ ਕਰਨ। ਗੁਰੂ ਸਾਹਿਬ ਜੀ ਵੱਡੇ ਨੇ, ਉਨ੍ਹਾਂ ਦੀ ਵਡਿਆਈ ਨੂੰ ਵੇਖ ਕੇ ਜੋ ਉਹ ਕਰਨਗੇ ਉਨ੍ਹਾਂ ਨੂੰ ਵੇਖ ਕੇ ਲੋਕਾਂ ਨੇ ਉਹੀ ਕੰਮ ਕਰਨਾ। ਜੇ ਗੁਰੂ ਜੀ ਤੀਰਥਾਂ ਦਾ ਸਤਿਕਾਰ ਕਰਨਗੇ, ਤੀਰਥਾਂ ਦੀ ਯਾਤਰਾ ਕਰਨਗੇ, ਤਾਂ ਉਨ੍ਹਾਂ ਨੂੰ ਵੇਖ ਕੇ ਹੋਰ ਲੋਕ ਵੀ ਤੀਰਥ ਯਾਤਰਾ ਕਰਨਗੇ।
ਤੀਰਥ ਪਾਵਨ ਤੁਮ ਤੇ ਹੋਏ, ਮੂਰਖ ਨਰ ਨਾ ਜਾਣੈ ਕੋਏ।
ਗੁਰੂ ਜੀ ਨੂੰ ਆਖਣਾ ਕਿ ਤੁਹਾਡੇ ਚਰਨ ਪੈਣ ਦੇ ਨਾਲ ਤੀਰਥ ਪਵਿੱਤਰ ਹੋ ਜਾਣਗੇ, ਕਿਉਂਕਿ ਤੀਰਥਾਂ ਤੇ ਵੀ ਬਦਸ਼ਗਨੀ ਫੈਲੀ ਹੋਈ। ਤੀਰਥ ਵੀ ਜਿਹੜੇ ਨੇ ਉਹ ਲੋਕਾਂ ਨੇ ਅਪਵਿੱਤਰ ਕੀਤੇ ਹੋਏ ਨੇ, ਤੀਰਥਾਂ ਦੀ ਮਰਿਆਦਾ ਵਿਗਾੜੀ ਹੋਈ ਹੈ। ਗੁਰੂ ਜੀ ਨੂੰ ਆਖੋ ਵੀ ਉਹ ਆਪ ਤੀਰਥ ਯਾਤਰਾ ਕਰਨ ਤੇ ਉਨ੍ਹਾਂ ਤੀਰਥਾਂ ਤੇ ਜਾ ਕੇ ਤੀਰਥਾਂ ਦੀ ਮਰਿਆਦਾ ਕਾਇਮ ਕਰਨ। ਜਦੋਂ ਸਤਿਗੁਰੂ ਜੀ ਉਨ੍ਹਾਂ ਤੀਰਥਾਂ ਤੇ ਚਰਨ ਪਾਉਣਗੇ ਤੇ ਤੀਰਥ ਪਵਿੱਤਰ ਹੋਣਗੇ, ਤੇ ਨਾਲੇ ਆ ਜਿਹੜੇ ਮੂਰਖ ਲੋਕ ਨਿੰਦਾ ਕਰਨ ਵਾਲੇ ਨੇ ਇਨ੍ਹਾਂ ਦੇ ਮੂੰਹਾਂ ਨੂੰ ਵੀ ਤਾਲੇ ਲੱਗਣਗੇ। ਇਹ ਵੀ ਚੁੱਪ ਕਰ ਜਾਣਗੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਜਾ ਰਹੇ ਨੇ, ਇਹ ਮੂਰਖ ਲੋਕ ਸਤਿਗੁਰਾਂ ਦਾ ਭੇਦ ਨਹੀਂ ਜਾਣਦੇ, ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣਦੇ।
ਇਸ ਪ੍ਰਕਾਰ ਕਹਿ ਕਬਰ ਛਾਓ, ਰਾਮਦਾਸ ਕਰ ਵਿਦਾ ਉਸਾਓ।
ਇਸ ਪ੍ਰਕਾਰ ਨਾਲ ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਹੈ ਔਰ ਸਤਿਗੁਰਾਂ ਨੂੰ ਇਹ ਬਚਨ ਕਹਿ ਕੇ ਮਹਾਰਾਜ ਜੀ ਨੂੰ ਵਿਦਾ ਕੀਤਾ ਹੈ। ਸਤਿਗੁਰੂ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਬਾਦਸ਼ਾਹ ਅਕਬਰ ਦੀ ਕਚਹਿਰੀ ਵਿਚੋਂ ਚੱਲੇ ਹਨ।
ਇੱਕ ਦਿਨ ਆਪਣੇ ਗ੍ਰਹਿ ਕਰ ਰਹਿ ਕਰਕੇ ਸ੍ਰੀ ਗੁਰੂ ਕੋ ਮਨ ਪ੍ਰੇਮ ਸਭਨ ਕੋ।
ਧੰਨ ਗੁਰੂ ਰਾਮਦਾਸ ਸਾਹਿਬ ਦੇ ਮਨ ਚ ਬੜਾ ਉਮਾਹ ਹੈ, ਖੁਸ਼ੀ ਹੈ ਕਿ ਸਤਿਗੁਰਾਂ ਨੇ ਆਪਣੇ ਦਰ ਘਰ ਦੀ ਲਾਜ ਆਪੇ ਰੱਖ ਲਈ ਹੈ। ਗੁਰੂ ਘਰ ਦਾ ਕੰਮ ਸੀ, ਸਤਿਗੁਰਾਂ ਨੇ ਆਪਣਾ ਕੰਮ ਆਪੇ ਸਵਾਰ ਦਿੱਤਾ, ਵਡਿਆਈ ਮੈਨੂੰ ਦੇ ਦਿੱਤੀ ਹੈ। ਤੋ ਗੁਰੂ ਰਾਮਦਾਸ ਸਾਹਿਬ ਜੀ ਵਾਪਸ ਆਏ ਬਾਦਸ਼ਾਹ ਦੀ ਕਚਹਿਰੀ ਚੋਂ, ਕਿਉਂਕਿ ਸਤਿਗੁਰਾਂ ਦਾ ਜਨਮ ਸਥਾਨ ਵੀ ਇੱਥੇ ਹੈ, ਚੂਨਾ ਮੰਡੀ ਲਾਹੌਰ ਚ। ਤੋ ਲਾਹੌਰ ਵਿਚ ਹੀ ਸਤਿਗੁਰਾਂ ਦਾ ਘਰ ਸੀ। ਤੋ ਮਹਾਰਾਜ ਜੀ ਇਕ ਦਿਨ ਆਪਣੇ ਘਰ ਆ ਕੇ ਠਹਿਰੇ, ਆਪਣੇ ਰਿਸ਼ਤੇਦਾਰਾਂ ਵਿਚ, ਪਰਿਵਾਰ ਵਿਚ, ਸੰਬੰਧੀਆਂ ਵਿਚ ਆ ਕੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਕ ਦਿਨ ਆਪਣੇ ਘਰ ਆ ਕੇ ਰਹੇ ਨੇ, ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਪ੍ਰੇਮ ਆਪਣੇ ਹਿਰਦੇ ਚ ਸੋਢੀ ਸੁਲਤਾਨ ਪਾਤਸ਼ਾਹ ਜੀ ਨੇ ਧਾਰਨ ਕੀਤਾ ਹੋਇਆ ਹੈ, ਜਿਨ੍ਹਾਂ ਦੇ ਹਿਰਦੇ ਚ ਸਿਰਫ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦੀ ਪ੍ਰੀਤ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਵਸਦਾ ਹੈ।
ਜਬ ਬਜ਼ਾਰ ਮੈਂ ਪਹੁੰਚੇ ਜਾਏ, ਬਹੁਤ ਮੋਲ ਕੇ ਬਸਰ ਬਿਕਾਏ।
ਸਤਿਗੁਰੂ ਜੀ ਅਗਲੇ ਦਿਨ ਇਕ ਦਿਨ ਆਪਣੇ ਘਰ ਰਹੇ, ਆਪਣੇ ਘਰ ਚ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਜਦੋਂ ਸਤਿਗੁਰੂ ਜੀ ਲਾਹੌਰ ਦੇ ਬਾਜ਼ਾਰ ਚ ਗਏ, ਲਾਹੌਰ ਦਾ ਬਾਜ਼ਾਰ ਬੜਾ ਵੱਡਾ ਬਾਜ਼ਾਰ ਹੈ, ਬੜਾ ਵੱਡਾ ਪੁਰਾਣਾ ਨਗਰ ਹੈ, ਸ਼ਾਹੀ ਨਗਰ ਹੈ। ਤੋ ਸਤਿਗੁਰੂ ਜੀ ਜਿਸ ਵੇਲੇ ਬਾਜ਼ਾਰ ਵਿਚ ਗਏ ਤੇ ਬਾਜ਼ਾਰ ਵਿਚ ਸਤਿਗੁਰਾਂ ਨੇ ਇਕ ਬਸਤਰਾਂ ਦੀ ਦੁਕਾਨ ਵੇਖੀ, ਕੱਪੜਿਆਂ ਦਾ ਬਾਜ਼ਾਰ ਸੀ, ਬੜੇ ਬੜੇ ਕੀਮਤੀ ਕੱਪੜੇ ਉਨ੍ਹਾਂ ਦੁਕਾਨਾਂ ਤੇ ਵਿਕ ਰਹੇ ਸਨ। ਇਕ ਬਸਤਰ ਗੁਰੂ ਰਾਮਦਾਸ ਸਾਹਿਬ ਦੀ ਨਿਗਾਹ ਵਿਚ ਪਿਆ, ਉਹ ਬਸਤਰ ਬਹੁਤ ਹੀ ਕੀਮਤੀ ਸੀ ਤੇ ਬਹੁਤ ਹੀ ਬਹੁ ਮੁੱਲਾ ਹੋ ਕੇ ਉਹ ਬਸਤਰ ਵਿਕ ਰਿਹਾ ਹੈ। ਹਾਂਜੀ,
ਹੱਥ ਸੁੰਦਰ ਤੋ ਦੇਖਣ ਲਾਗੇ, ਇਹ ਗੁਰ ਉਚਿਤ ਚਿਤ ਬੇ ਲਾਗੇ।
ਕੱਪੜੇ ਵਿਕ ਰਹੇ ਸਨ, ਬੜੇ ਬੜੇ ਕੀਮਤੀ ਬਸਤਰ ਲਾਹੌਰ ਦੇ ਬਾਜ਼ਾਰ ਵਿਚ ਦੁਕਾਨਾਂ ਤੇ ਵਿਕ ਰਹੇ ਸੀ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਇਕ ਬਜਾਜ ਦੀ ਦੁਕਾਨ ਤੇ ਖਲੋ ਗਏ, ਕੱਪੜਾ ਵੇਚਣ ਵਾਲੇ ਦੀ ਦੁਕਾਨ ਤੇ ਖਲੋ ਕੇ ਕੱਪੜਾ ਵੇਖਣ ਲੱਗੇ ਤੇ ਇਕ ਬੜਾ ਹੀ ਕੀਮਤੀ ਬਸਤਰ ਦਾ ਥਾਨ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵੇਖ ਕੇ ਸੋਚਣ ਲੱਗੇ ਕਿ ਆਹ ਜਿਹੜਾ ਕੱਪੜੇ ਦਾ ਥਾਨ ਹੈ ਇਹ ਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਗਲ ਚ ਪਾਉਣ ਵਾਸਤੇ ਬੜਾ ਸੁੰਦਰ ਲੱਗੇਗਾ, ਇਹ ਕੱਪੜੇ ਦਾ ਜੇ ਚੋਲਾ ਬਣਿਆ ਹੋਵੇ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਰੀਰ ਤੇ ਧਾਰਨ ਕਰਨ ਤੇ ਸਤਿਗੁਰਾਂ ਨੂੰ ਇਸ ਕੱਪੜੇ ਦਾ ਬਣਿਆ ਹੋਇਆ ਚੋਲਾ ਪਾ ਕੇ ਬੜਾ ਸੁੰਦਰ ਲੱਗੇਗਾ ਇਹ ਚੋਲਾ, ਇਹ ਕੱਪੜਾ ਸਤਿਗੁਰਾਂ ਦੇ ਤਨ ਤੇ ਬੜਾ ਸੁੰਦਰ ਲੱਗੇਗਾ, ਇਹਦਾ ਆਪਣੇ ਮਨ ਚ ਗੁਰੂ ਰਾਮਦਾਸ ਸਾਹਿਬ ਜੀ ਸੋਚ ਰਹੇ ਨੇ।
ਗੁਰ ਕੋ ਬਸਤਰ ਹੋਏ ਸਿੱਕੇਰਾ, ਇਹ ਉਪਰ ਕੋ ਬਣੇ ਬਡੇਰਾ।
ਸੋਚ ਰਹੇ ਨੇ ਵੀ ਇਹਦਾ ਸਤਿਗੁਰਾਂ ਦਾ ਚੋਲਾ ਬਣੇਗਾ, ਇਹਦੀ ਚਾਦਰ ਬਣੇਗੀ, ਇਸ ਚਾਦਰੇ ਦਾ ਸਤਿਗੁਰੂ ਜੀ ਆਪਣੇ ਤਨ ਤੇ ਬੁੱਕਲ ਮਾਰਨਗੇ, ਇਹਦੀ ਦਸਤਾਰ ਆਪਣੇ ਸਿਰ ਤੇ ਸਜਾਣਗੇ। ਇਦਾਂ ਮਨ ਹੀ ਮਨ ਸੋਚੀ ਜਾਂਦੇ ਨੇ, ਇਹ ਕੱਪੜਾ ਬੜਾ ਸੁੰਦਰ ਹੈ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਤਨ ਤੇ ਪਾਉਣ ਯੋਗ ਹੈ, ਇਹਦੀ ਚਾਦਰ ਬਣੇਗੀ, ਇਹਦਾ ਕੁੜਤਾ ਬਣੇਗਾ, ਇਹਦਾ ਚੋਲਾ ਬਣੇਗਾ, ਏਦਾਂ ਦਾ ਸਤਿਗੁਰਾਂ ਦਾ ਜਾਮਾ ਬੰਦ ਬਣੇਗਾ, ਏਦਾਂ ਸੋਚੀ ਜਾ ਰਹੇ ਨੇ ਗੁਰੂ ਰਾਮਦਾਸ ਸਾਹਿਬ ਜੀ। ਉਹ ਕੱਪੜਾ ਬੜਾ ਕੀਮਤੀ ਹੋਇਆ ਵੇਖ ਕੇ ਕਿ ਇਹਦਾ ਚੋਲਾ ਸਤਿਗੁਰੂ ਜੀ ਬਣਾ ਕੇ ਸਰੀਰ ਤੇ ਧਾਰਨ ਕਰਨ।
ਧਨ ਟਿਗ ਨਹੀਂ ਮੋਲ ਜੋ ਦੇ, ਗੁਰਹਿਤ ਬਸਤਰ ਬਣਾਏ ਜੇ ਲੈ।
ਕੱਪੜਾ ਬੜਾ ਸੁੰਦਰ ਹੈ, ਮਨ ਚ ਰੀਝ ਬੜੀ ਆ ਰਹੀ ਹੈ ਵੀ ਇਹਦਾ ਚੋਲਾ ਬਣਾ ਕੇ ਸਤਿਗੁਰਾਂ ਨੂੰ ਪਵਾਵਾਂ। ਗੁਰੂ ਅਮਰਦਾਸ ਸਾਹਿਬ ਜੀ ਬਸਤਰ ਆਪਣੇ ਸਰੀਰ ਤੇ ਧਾਰਨ ਕਰਨ, ਪਰ ਖਾਲਸਾ ਜੀ ਖੀਸੇ ਚ ਹੱਥ ਪਾਇਆ ਤੇ ਜੇਬ ਚ ਪੈਸੇ ਕੋਈ ਨੀ। ਸੋਚਦੇ ਨੇ ਵੀ ਕੱਪੜਾ ਬੜਾ ਕੀਮਤੀ ਹੈ, ਖਰੀਦਾਂ ਕਿਵੇਂ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਚੀ ਜਾ ਰਹੇ ਨੇ ਵੀ ਇਹ ਕੱਪੜੇ ਦਾ ਚੋਲਾ ਬੜਾ ਸੁੰਦਰ ਲੱਗੇਗਾ ਸਤਿਗੁਰਾਂ ਨੂੰ, ਇਹਦਾ ਪਜਾਮਾ ਬੜਾ ਸੁੰਦਰ ਬਣੇਗਾ, ਇਹਦਾ ਜਾਮਾ ਬੜਾ ਸੁੰਦਰ ਬਣੇਗਾ, ਏਦਾਂ ਸੋਚੀ ਜਾਂਦੇ। ਪਰ ਫਿਰ ਸੋਚਿਆ ਵੀ ਜੇਬ ਚ ਤਾਂ ਖੀਸੇ ਚ ਤਾਂ ਪੈਸੇ ਕੋਈ ਨਹੀਂ, ਇਹ ਕੱਪੜਾ ਬੜਾ ਕੀਮਤੀ ਹੈ, ਇਹ ਕੱਪੜਾ ਕਿਵੇਂ ਖਰੀਦਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਦੇ ਵਸਤਰ ਬਣਾ ਕੇ ਆਪਣੇ ਸਰੀਰ ਤੇ ਧਾਰਨ ਕਰਨ।
ਗੁਰ ਕੇ ਉਚਿਤ ਗਿਆਨ ਮੈਂ ਤਜੈ, ਖਰੇ ਰਿਓ ਹਿਰਦੇ ਮੈਂ ਜਜੈ।
ਖਰੇ ਕੱਪੜਾ ਗੁਰੂ ਸਾਹਿਬ ਦੇ ਉਚਿਤ ਹੈ, ਉਹਨਾਂ ਦੇ ਪਾਉਣ ਯੋਗ ਹੈ, ਇਹ ਸੋਚ ਕੇ ਉਥੇ ਖਲੋਤੇ ਰਹੇ। ਖਰੀਦ ਸਕਦੇ ਨੇ ਕਿਉਂਕਿ ਪੈਸੇ ਕੋਈ ਨੀ ਜੇਬ ਚ, ਉਥੇ ਖਲੋਤੇ ਕੱਪੜੇ ਵੱਲ ਵੇਖੀ ਜਾਂਦੇ ਨੇ ਤੇ ਮਨ ਹੀ ਮਨ ਅੰਦਾਜ਼ਾ ਲਾਈ ਜਾ ਰਹੇ ਨੇ ਆਪਣੇ ਹਿਰਦੇ ਵਿਚ ਹੀ, ਕਹਿੰਦੇ ਚਲੋ ਜੇ ਖਰੀਦ ਨਹੀਂ ਸਕਦਾ ਪਰ ਇਹ ਕੱਪੜਾ ਇੱਥੇ ਆਪਣੇ ਧਿਆਨ ਨਾਲ ਸਤਿਗੁਰਾਂ ਨੂੰ ਭੇਟ ਤਾਂ ਕਰ ਸਕਦਾ ਨਾ। ਗੁਰੂ ਨੂੰ ਤਾਂ ਧਿਆਨ ਚਾਹੀਦਾ ਨਾ, ਸਤਿਗੁਰੂ ਵਸਤਰਾਂ ਦੇ ਭੁੱਖੇ ਨਹੀਂ। ਖਾਲਸਾ ਜੀ ਦੋ ਪ੍ਰਕਾਰ ਦੀ ਪੂਜਾ ਹੁੰਦੀ ਹੈ, ਇੱਕ ਸਰੀਰਕ ਪੂਜਾ ਹੈ, ਇੱਕ ਮਾਨਸਿਕ ਪੂਜਾ ਹੈ। ਸਰੀਰਕ ਪੂਜਾ ਵਿੱਚ ਤੁਸੀਂ ਸਰੀਰ ਕਰਕੇ ਕੀਮਤੀ ਰੁਮਾਲਾ ਮਹਾਰਾਜ ਜੀ ਵਾਸਤੇ ਲਿਆਓ ਤੇ ਸਤਿਗੁਰਾਂ ਨੂੰ ਰੁਮਾਲਾ ਭੇਟ ਕਰੋ, ਮਹਾਰਾਜ ਜੀ ਤੇ ਰੁਮਾਲਾ ਸਜਾਓ, ਇਹ ਤਾਂ ਸਰੀਰਕ ਪੂਜਾ ਹੈ। ਦੂਸਰੀ ਮਾਨਸਿਕ ਪੂਜਾ ਵੀ ਮਨ ਕਰਕੇ ਨੇਤਰ ਮੁੰਦ ਕੇ ਧਿਆਨ ਨਾਲ ਹੀ ਰੁਮਾਲਾ ਖਰੀਦਣਾ, ਧਿਆਨ ਨਾਲ ਹੀ ਸਤਿਗੁਰਾਂ ਨੂੰ ਰੁਮਾਲਾ ਭੇਟ ਕਰਨਾ ਤੇ ਰੁਮਾਲਾ ਸਤਿਗੁਰਾਂ ਨੂੰ ਅਰਪਣ ਕਰਕੇ ਸਜਾਉਣਾ, ਇਹਨੂੰ ਮਾਨਸਿਕ ਪੂਜਾ ਕਹਿੰਦੇ ਨੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਵੀ ਸਰੀਰ ਕਰਕੇ ਤਾਂ ਮੈਂ ਇਹਨੂੰ ਖਰੀਦ ਨਹੀਂ ਸਕਦਾ ਕਿਉਂਕਿ ਪੈਸੇ ਕੋਈ ਨਹੀਂ ਦੇਹ ਵਿੱਚ, ਪਰ ਮਾਨਸਿਕ ਪੂਜਾ ਤਾਂ ਸਤਿਗੁਰਾਂ ਦੀ ਕਰ ਸਕਦਾ ਵੀ ਅੰਦਰੋਂ ਅਰਪਣ ਕਰ ਦਵਾਂ। ਇਹ ਭਾਵਨਾ ਆਪਣੇ ਹਿਰਦੇ ਚ ਰੱਖ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਧਿਆਨ ਨਾਲ ਹੀ ਉਹ ਕੱਪੜਾ ਖਰੀਦਿਆ ਬਜਾਜ ਕੋਲੋਂ ਵੀ ਇੰਨਾ ਕੱਪੜਾ ਪਾੜ ਦੇ, ਤੇ ਆਪਣੇ ਧਿਆਨ ਦੇ ਨਾਲ ਹੀ ਉਸ ਕੱਪੜੇ ਨੂੰ ਦਰਜੀ ਕੋਲੋਂ ਸਵਾਣ ਲੱਗੇ ਵੀ ਇੰਨਾ ਸਤਿਗੁਰਾਂ ਦਾ ਮਾਪਾ ਹੈ, ਇਹੋ ਜਿਹਾ ਮਹਾਰਾਜ ਜੀ ਨੇ ਸਰੀਰ ਤੇ ਚੋਲਾ ਇਹੋ ਜਿਹਾ ਪਾਉਂਦੇ ਨੇ, ਇਸ ਤਰ੍ਹਾਂ ਦਾ ਬਸਤਰ ਮਹਾਰਾਜ ਜੀ ਧਾਰਨ ਕਰਦੇ ਨੇ। ਆਪਣੇ ਧਿਆਨ ਦੇ ਨਾਲ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਕੱਪੜਾ ਉਸ ਕੱਪੜੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੂੰ ਅਰਪਣਾ ਸ਼ੁਰੂ ਕੀਤਾ ਹੈ।
ਮਨ ਕਰ ਬਸਤਰ ਸੀਵ ਤੋਂ ਖਰਿਓ, ਘਰ ਗੁਰ ਕੇ ਪੈਰਾਂ ਮਨ ਕਰਿਓ।
ਮਨ ਕਰਕੇ ਉਹ ਕੱਪੜਾ ਖਰੀਦ ਕੇ ਉਹਨੂੰ ਸੀਵ ਲਿਆ ਤੇ ਸੀਵ ਕੇ ਆਪਣੇ ਮਨ ਦੇ ਧਿਆਨ ਨਾਲ ਹੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਉਹ ਕੱਪੜਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਵਾ ਵੀ ਰਹੇ ਨੇ। ਧਿਆਨ ਉਥੇ ਪਹੁੰਚਿਆ ਹੋਇਆ, ਸਰੀਰਾਂ ਦੀ ਖੇਡ ਹੀ ਨਹੀਂ ਰਹੀ ਉਥੇ, ਅੰਦਰੋਂ ਸੁਰਤੀਆਂ ਮਿਲੀਆਂ ਹੋਈਆਂ, ਧਿਆਨ ਅੰਦਰੋਂ ਮਿਲੇ ਹੋਏ ਜੁੜੇ ਹੋਏ, ਤੇ ਆਪਣੇ ਧਿਆਨ ਨਾਲ ਹੀ ਉਸ ਕੱਪੜੇ ਦਾ ਬਣਿਆ ਹੋਇਆ ਪੁਸ਼ਾਕਾ, ਉਹ ਪੁਸ਼ਾਕ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਆਪਣੇ ਹੱਥੀ ਪਵਾ ਰਹੇ ਨੇ, ਕਿਉਂਕਿ ਮਹਾਰਾਜ ਜੀ ਨੂੰ ਬਸਤਰ ਵੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਪਵਾਉਂਦੇ ਸੀ। ਸਤਿਗੁਰਾਂ ਦਾ ਇੱਕ ਬਾਜੂ ਕੰਮ ਨਹੀਂ ਸੀ ਕਰਦਾ, ਪਿੱਛੇ ਉਹ ਕਥਾ ਆਪਾਂ ਸੁਣੀ ਹੈ ਕਿ ਸਤਿਗੁਰੂ ਦੀ ਉਹ ਬਾਂਹ ਗੁਰੂ ਅੰਗਦ ਸਾਹਿਬ ਤੋਂ ਅੱਗੇ ਚਲੀ ਗਈ ਸੀ, ਮੁੜ ਕੇ ਉਸ ਬਾਂਹ ਤੋਂ ਕੰਮ ਨਹੀਂ ਸੀ ਲਿਆ। ਇਸ ਕਰਕੇ ਜਦੋਂ ਸਰੀਰ ਤੇ ਚੋਲਾ ਪਵਾਉਂਦੇ ਤੇ ਉਹ ਵੀ ਸਤਿਗੁਰੂ ਜੀ ਪਵਾਉਂਦੇ ਸੀ ਜਾਂ ਭਾਈ ਬੱਲੂ ਜੀ ਪਵਾਉਂਦੇ ਸੀ। तो गुरु रामदास साहब जी अपने ध्यान नाल ही ओ कपड़े नूं सीव के ध्यान नाल ही ओ कपड़े दा बनिया होया चोला उस कपड़े दी बनी हुई पोशाक ओ श्री गुरु रामदास जी गुरु अमरदास जी नूं पवा रहे ने।
हुण ऊपर को वस्त्र सुधारे पहरावे गुर ध्यान सुधारे,
कपड़ा सतगुरां दे शरीर ते पा के उन्हां नूं सुधारदे ने, भाव सिद्धा करदे ने चोला ध्यान नाल ही सिद्धा करके कि महाराज इस पासे सिद्धा कर दिए इस पासे सिद्धा कर दिए इदां चोला पवा के सतगुरु गुरु रामदास जी अपने हत्थां नाल चोला सिद्धा करके पवाउंदे ने।
गोइंदवाल ज्ञान कर पाओ श्री गुरु पैर अंग हिलाओ।
इधर गुरु रामदास जी लाहौर च खड़े चोला पवा रहे ने ते इधर गुरु साहब गुरु अमरदास जी गोइंदवाल साहब च बैठे अपने सेवक दा प्रेम वेख के चोला पा रहे ने। सेवक दा प्रेम वेख के सेवक दी भावना वेख के सतगुरु जी चोला पा रहे ने। ए नहीं कि चोला कपड़े का, कहिंदे भावना का चोला सी ओ भावना का चोला गुरु अमरदास साहब जी गोइंदवाल साहब च बैठे पा रहे ने।
कर हाथन कब हाथन को उच्चा करे कबे तनी बंधन को धरे।
चोला पाण वास्ते बाहां उत्ते नूं करदे ने गुरु अमरदास जी ते कदे सतगुरु जी चोले दी तनी हुंदी है ते चोले दी तनी बन्नण दा क्योंकि उन्हां समय च बटन आदक नहीं सी हुंदे, तनियां हुंदियां सी चोलियां नूं लगियां ते चोले नूं तनी सतगुरु सच्चे पातशाह कदे चोले दी तनी बन्नण वास्ते हथ अपने उपर नूं करदे ने। इस ढंग नाल गुरु अमरदास साहब जी महाराज जी शरीर दे उत्ते इस तरह हाव भाव कर रहे ने मानो जिवें शरीर ते चोला पाउंदे होण।
इतू तू कर दे हिलावे सब सिख देख देख बिच मावे।
इधर कदे उधर होके अपना शरीर हिलाउंदे गुरु अमरदास जी ते जिन्ने गुरु के सिख सतगुरां दी सभा च बैठे गुरु अमरदास जी दे कोल ओ वेख वेख के हैरान होई जा रहे ने कि सतगुरु जी की कर रहे ने। वेख वेख के सिख हैरान हो रहे ने पर अंदर दी गत दा किसे नूं नहीं पता। ओ जां तां गुरु रामदास जी जानदे ने ते जां फिर गुरु अमरदास जी जानदे ने। वेखो ये भावना है कि कई को दी वाट ते बैठे गुरु रामदास जी चोला पवा रहे ने और कई को दी वाट ते उसे समय गुरु अमरदास जी गोइंदवाल साहब च बैठे चोला पा भी रहे ने। महाराज सच्चे पातशाह जी नूं इस ढंग नाल कोतक करदे आ वेख के जितने सिख सन ओ सब हैरान हो रहे ने।
सबके मन की बल्लू जान संसहज तोए बुझन ठान।
सिखां दे मन दी हैरानी वेख के भाई बल्लू जी जेड़े सतगुरां दे सेवादार सी भाई बल्लू जी गुरु अमरदास साहब जी नूं हाथ जोड़ के बड़ी भावना सहित बेनती करदिआं कहण लगे,
हे प्रभु सिंहासन पर सिरे किम तुत अंगन को करे।
भाई बल्लू जी कहण लगे, गरीब नवाज पातशाह जी आप जी दे कौतक हुंदे तां अस्तरज ने साडे वर्गे जीवां दी समझ च नहीं आउंदे पर जे साडे मन च कोई संदेह आउंदा ते असी आप जी नूं बेनती करके पुछ लैने आ। महाराज अज भी साडे मन च इक संदेह आया है कि आप जी सिंघासन ते बैठे सी गुरता गद्दी ते बैठे सी ते बैठिया बैठिया अचानक हिलण लग पे, कदे बाहां उत्ते करदे सी कदे तनियां बन्नण वास्ते हथ अगे नूं करदे सी। महाराज जी ए गल सानू वेख के समझ नहीं आई।
सब श्री अमर पनियो मन मन भावत रामदास मोए पट पहरावत।
सानू आप जी दी लीला समझ नहीं आई, साडे कोलों आप जी दी लीला लखी नहीं जांदी, आप जी कृपा करके सानू सारिआं नूं दसो वी इह की लीला सी आप जी दी। आप जी हिल रहे सी बैठे, अपने अंग हिला रहे सी गद्दी ते बैठे, सानू समझ नहीं आई वी इह की कौतक कर रहे सी। जदों भाई बल्लू ने बेनती कीती ते सुन के धन गुरु अमरदास साहिब जी बोले, कहण लगे, भाई बल्लू जी लाहौर विच साडे सेवक श्री रामदास जी गए होए ने, उत्थे इक बाजार दे विच खलोते ने, उत्थे उन्हां ने इक कपड़ा खरीदिया ध्यान नाल, ओ ध्यान नाल ही कपड़ा सीव के उत्थों सानू पवा रहे सन। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਰਾਮਦਾਸ ਜੀ ਸਾਨੂੰ ਉਥੇ ਲਾਹੌਰ ਦੇ ਵਿਚ ਖਲੋਤੇ ਕੱਪੜੇ ਪਵਾ ਰਹੇ ਸਨ, ਇਸ ਕਰਕੇ ਅਸੀਂ ਸਰੀਰ ਤੇ ਪਹਿਨ ਰਹੇ ਸੀ।
ਲਾਪੁਰ ਕੇ ਬਾਜ਼ਾਰ ਮੈਂ ਥਿਰਿਓ ਤੈ ਪਿਕ ਪਟ ਪੈ ਰਾਮਨ ਕਰਿਓ।
ਰਾਮਦਾਸ ਜੀ ਇਸ ਵਕਤ ਲਾਹੌਰ ਦੇ ਬਾਜ਼ਾਰ ਚ ਖੜੇ ਨੇ, ਉਹ ਚੋਲਾ ਪਵਾ ਰਹੇ ਸੀ ਸਾਨੂੰ ਉਥੇ ਖਲੋਤਿਆਂ, ਤੇ ਅਸੀਂ ਇੱਥੇ ਬੈਠੇ ਆ, ਉਹ ਚੋਲਾ ਆਪਣੇ ਸਰੀਰ ਤੇ ਪਾ ਰਹੇ ਸੀ, ਆਪਣੇ ਤਨ ਤੇ ਧਾਰਨ ਕਰ ਰਹੇ ਸੀ, ਇਸ ਕਰਕੇ ਸਾਡਾ ਸਰੀਰ ਹਿਲਦਾ ਸੀ, ਸਾਡੇ ਸਰੀਰ ਦੇ ਅੰਗ ਹਿਲਦੇ ਸਨ।
ਸੁਣ ਸਭਿਆਨ ਤਬ ਚੀਤ ਨਿਵਾਯੋ ਪਾਉ ਸਦਾ ਸਿੱਖਣ ਕੋ ਪਾਇਓ।
ਇਹਦੇ ਬਚਨ ਸੁਣ ਕੇ ਸਭ ਨੇ ਸੀਸ ਝੁਕਾਇਆ, ਕਹਿਣ ਲੱਗੇ ਸਤਿਗੁਰੂ ਜੀ, ਆਪ ਜੀ ਨੂੰ ਆਪਣਿਆਂ ਸਿੱਖਾਂ ਦੀ ਭਾਵਨਾ ਪਾਉਂਦੀ ਹੈ, ਆਪ ਜੀ ਨੂੰ ਆਪਣੇ ਸਿੱਖਾਂ ਦਾ ਪ੍ਰੇਮ ਪਾਉਂਦਾ ਹੈ, ਆਪ ਜੀ ਆਪਣੇ ਸਿੱਖਾਂ ਦਾ ਪ੍ਰੇਮ ਵੇਖ ਕੇ ਰੀਝਦੇ ਹੋ, ਪ੍ਰਸੰਨ ਹੁੰਦੇ ਹੋ। ਗੋਬਿੰਦ ਭਾਉ ਭਗਤ ਦਾ ਭੁੱਖਾ, ਸਾਹਿਬ ਸੱਚੇ ਪਾਤਸ਼ਾਹ ਆਪ ਜੀ ਆਪਣੇ ਸੇਵਕਾਂ ਦੇ ਪ੍ਰੇਮ ਦੇ ਭੁੱਖੇ ਹੋ, ਪ੍ਰੇਮ ਹੀ ਆਪ ਜੀ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ।
ਇਮਤੈ ਵਸਤਰ ਨਿਵੇਦਨ ਕਰੇ ਲਖ ਗੁਰੂ ਚਿਤ ਪ੍ਰੇਮ ਕੇ ਤੇ ਭਰੇ।
ਇਸ ਤਰ੍ਹਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਲਾਹੌਰ ਤੋਂ ਕੱਪੜੇ ਭੇਟ ਕੀਤੇ, ਲਾਹੌਰ ਤੋਂ ਵਸਤਰ ਭੇਟ ਕੀਤੇ, ਔਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਨ੍ਹਾਂ ਦੀ ਭਾਵਨਾ ਵੇਖ ਕੇ ਉਹ ਵਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ। ਗੁਰੂ ਰਾਮਦਾਸ ਸਾਹਿਬ ਜੀ ਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ ਹੈ।
ਰਾਮਦਾਸ ਪੁਣ ਚਲੇ ਅਗਾਰੇ ਆਏ ਚੋਕ ਨਖਾਸ ਮਜਾਰੇ।
ਸਤਿਗੁਰੂ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਭਾਵਨਾ ਨਾਲ ਚੋਲਾ ਅਰਪ ਕੇ ਨਾ ਲਾਹੌਰ ਦੇ ਬਾਜ਼ਾਰ ਚੋਂ ਚਲਦਿਆਂ ਚਲਦਿਆਂ ਨਖਾਸ ਚੌਂਕ ਤੇ ਆ ਗਏ ਨੇ। ਲਾਹੌਰ ਦੇ ਵਿਚ ਨਖਾਸ ਚੌਂਕ ਬੜਾ ਪ੍ਰਸਿੱਧ ਹੈ, ਇੱਥੇ ਸੈਂਕੜੇ ਸਿੰਘਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ ਬਾਅਦ ਵਿਚ। ਇਸੇ ਨਖਾਸ ਚੌਂਕ ਦੇ ਵਿਚ ਭਾਈ ਤਾਰੂ ਸਿੰਘ ਦਾ ਖੋਪਰ ਵੀ ਉਤਾਰਿਆ ਗਿਆ। ਉਸੇ ਨਖਾਸ ਚੌਂਕ ਦੇ ਵਿਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਾਜ਼ਾਰ ਚ ਚਲਦਿਆਂ ਚਲਦਿਆਂ ਜਦੋਂ ਨਖਾਸ ਚੌਂਕ ਦੇ ਕੋਲ ਸਤਿਗੁਰੂ ਜੀ ਆਏ ਹਨ,
ਬਿਨ ਰੁੱਤ ਤੇ ਤੈ ਆਂਬ ਬਿਕਾਏ ਅਤ ਸੁੰਦਰ ਪਿਕਰੇ ਉਲਬਾਏ।
ਰਾਮਦਾਸ ਜੀ ਨੇ ਆ ਕੇ ਵੇਖਿਆ ਨਖਾਸ ਚੌਂਕ ਵਿਚ ਕਿ ਬੇਰੁੱਤੇ ਬੇਮੌਸਮੇ ਅੰਬ ਵਿਕ ਰਹੇ ਨੇ। ਅੱਜ ਕੱਲ ਤਾਂ ਹਰ ਇਕ ਰੁੱਤ ਵਿਚ ਜਿਹੋ ਜਿਹਾ ਮਰਜ਼ੀ ਫਲ ਲੈ ਲਓ ਸਟੋਰ ਬਣੇ ਨੇ, ਸਟੋਰ ਕਰਕੇ ਰੱਖੇ ਜਾਂਦੇ ਨੇ, ਪਰ ਉਨ੍ਹਾਂ ਸਮਿਆਂ ਦੇ ਵਿਚ ਬੇਮੌਸਮੇ ਫਲ ਮਿਲਣੇ ਇਕ ਪ੍ਰਕਾਰ ਦਾ ਕ੍ਰਿਸ਼ਮਾ ਹੁੰਦਾ ਸੀ, ਇਕ ਪ੍ਰਕਾਰ ਦਾ ਕੌਤਕ ਹੁੰਦਾ ਸੀ। ਕਹਿੰਦੇ ਮੌਸਮ ਨਹੀਂ ਸੀ ਅੰਬਾਂ ਦੇ, ਪਰ ਅੰਬ ਵਿਕ ਰਹੇ ਸਨ, ਬੇਮੌਸਮੇ ਅੰਬ ਉਹ ਕਹਿੰਦੇ ਵਿਕਦੇ ਹੋਏ ਗੁਰੂ ਰਾਮਦਾਸ ਜੀ ਨੇ ਵੇਖੇ, ਤੇ ਵੇਖ ਕੇ ਮਨ ਚ ਇੱਛਾ ਹੋਈ ਵੀ ਅੰਬ ਵਿਕਦੇ ਨੇ, ਇਹਨਾਂ ਚੋਂ ਇਕ ਅੰਬ ਲੈ ਕੇ ਗੁਰੂ ਸਾਹਿਬ ਨੂੰ ਵੀ ਭੇਟ ਕਰਾਂ, ਸਤਿਗੁਰਾਂ ਨੂੰ ਚਕਾਵਾਂ। ਬੜਾ ਇਹ ਤਾਂ ਕੀਮਤੀ ਦੁਰਲਭ ਫਲ ਹੈ ਨਾ, ਜਦੋਂ ਰੋਤੀ ਨੀ ਅੰਬ ਦੇ ਫਲਾਂ ਦੀ ਤੇ ਉਹਦੇ ਵਿਚ ਅੰਬ ਮਿਲ ਜਾਣੇ, ਇਕ ਪ੍ਰਕਾਰ ਦਾ ਦੁਰਲਭ ਫਲ ਹੀ ਹੋਇਆ। ਇਹ ਕੀਮਤੀ ਚੀਜ਼ ਹੈ, ਸਿੱਖ ਦੇ ਦਿਲ ਦੀ ਤਮੰਨਾ ਹੁੰਦੀ ਹੈ ਜਦੋਂ ਕੋਈ ਕੀਮਤੀ ਚੀਜ਼ ਵੇਖ ਲਵੇ ਤੇ ਵੇਖ ਕੇ ਚਾਹਨਾ ਹੁੰਦੀ ਹੈ ਮੈਂ ਆਪਣੇ ਗੁਰੂ ਨੂੰ ਭੇਟ ਕਰਾਂ। ਹੈਦਰਾਬਾਦ ਦੇ ਨਿਜ਼ਾਮ ਨੇ ਬੜੀ ਕੀਮਤੀ ਚਾਨਣੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਸਤੇ ਭੇਜੀ, ਤੇ ਕਹਿੰਦੇ ਉਹ ਚਾਨਣੀ ਜਦੋਂ ਆਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਲੱਗੀ, ਇਕਦਮ ਥੱਲੇ ਆ ਕੇ ਜਦੋਂ ਨਿਗਾਹ ਉੱਤੇ ਨੂੰ ਮਾਰੀ ਤੇ ਪਿੱਛੇ ਨੂੰ ਹਟ ਕੇ ਖਲੋ ਗਏ। ਇਤਨੀ ਕੀਮਤੀ ਚਾਨਣੀ ਦੇ ਲਾਇਕ ਮੈਂ ਨਹੀਂ ਹਾਂ, ਇਹ ਤਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਹੋਣੀ ਚਾਹੀਦੀ ਹੈ। ਉਸੇ ਵੇਲੇ ਉਤਰਵਾ ਦਿੱਤੀ ਇਹ ਭਾਵਨਾ। ਗੁਰੂ ਰਾਮਦਾਸ ਸਾਹਿਬ ਨੇ ਨਖਾਸ ਚੌਂਕ ਦੇ ਵਿਚ ਲਾਹੌਰ ਦੇ ਬੇਮੌਸਮੇ ਵਿਕਦੇ ਹੋਏ ਅੰਬ ਵੇਖੇ ਤੇ ਵੇਖ ਕੇ ਮਨ ਦੇ ਵਿਚ ਇੱਛਾ ਹੋਈ,
ਲਾਪੁਰ ਕੀ ਇਹ ਵਾਸਤੇ ਅਜਾਇਬ ਅਰਪਣ ਚਿੱਤ ਸਰਸ ਗੁਰ ਸਾਹਿਬ।
ਲਾਹੌਰ ਦੀ ਇਹ ਬੜੀ ਅਜਾਇਬ ਵਸਤੂ ਹੋਵੇਗੀ, ਇਹ ਬੜੀ ਕੀਮਤੀ ਵਸਤੂ ਹੋਵੇਗੀ ਇਹ ਅੰਬ, ਕਿ ਮੈਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਭੇਟ ਕਰਾਂ।
ਲਬ ਰਿਕਤ ਹੱਥ ਬਣਿਆ ਨਾ ਡਿੱਗ ਜਾਣਾ ਇਸਤੇ ਪਰੇ ਆਨ ਕੋਹਾਨਾ।
ਨਾਲੇ ਵੱਡਿਆਂ ਦੇ ਕੋਲ ਜਾਈਏ ਤੇ ਖਾਲੀ ਹੱਥ ਨੀ ਜਾਣਾ ਚਾਹੀਦਾ। ਇਹ ਭੇਟਾ ਲੈ ਕੇ ਜਾਂਦੇ ਸਤਿਗੁਰਾਂ ਵਾਸਤੇ, ਖਾਲੀ ਹੱਥ ਨੀ ਜਾਣਾ ਚਾਹੀਦਾ। ਇਹਦੇ ਇਹ ਬੜੀ ਵੱਡੀ ਹਾਨੀ ਵਾਲੀ ਗੱਲ ਹੈ। ਇਹ ਕਿਸੇ ਵੱਡੇ ਕੋਲ ਜਾਈਏ ਤੇ ਖਾਲੀ ਹੱਥ ਨੀ ਜਾਣਾ ਚਾਹੀਦਾ।
ਅਦਭੁਤ ਬਿਨ ਰੁੱਤ ਫਲ ਲੈ ਜੈ ਅਰਪਾਗਾਈ ਬੰਧਨ ਕਿਉਂ।
ਬੜਾ ਅਦਭੁਤ ਫਲ ਹੈ ਕਿ ਅੱਜ ਕੱਲ ਦੇ ਮੌਸਮ ਦੇ ਵਿਚ ਜਦੋਂ ਅੰਬ ਮਿਲਦੇ ਹੀ ਨਹੀਂ ਉਦੋਂ ਇਹ ਅੰਬ ਦਾ ਫਲ ਮਿਲ ਰਿਹਾ। ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਭੇਟ ਕਰਨ ਵਾਸਤੇ ਲੈ ਚੱਲਦਾ, ਉਹਨਾਂ ਨੂੰ ਜਾ ਕੇ ਭੇਟ ਕਰਕੇ ਵੰਦਨਾ ਕਰਾਂਗਾ।
ਬਹੁ ਦਿਨ ਕੇ ਵਿਛੜੇ ਦਰਸਿਓ ਇੱਕ ਸਰੂਪ ਲੋਚਨ ਤ੍ਰਿਪਤੈ।
ਉਹਨਾਂ ਦੇ ਵਿਛੜਿਆਂ ਸਤਿਗੁਰਾਂ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਨਾਲੇ ਮੇਰਾ ਮਨ ਰੱਜੇਗਾ, ਮੇਰਾ ਮਨ ਤ੍ਰਿਪਤ ਹੋਵੇਗਾ, ਨਾਲੇ ਇਹ ਫਲ ਭੇਟ ਕਰਾਂਗਾ।
ਡਿੱਗ ਹੋਏ ਬੂਜੀਓ ਵਿੱਚ ਨਵਾਰੋ ਕਹੋ ਮੂਲ ਇਹ ਫਲ ਵਿਵਹਾਰੋ।
ਵੇਚਦਾ ਸੀ ਉਹਦੇ ਕੋਲ ਖਲੋ ਕੇ ਸਤਿਗੁਰੂ ਜੀ ਪੁੱਛਣ ਲੱਗੇ, ਹਾਂ ਭਾਈ ਇਹ ਅੰਬ ਕੀ ਭਾਅ ਵੇਚਣਾ? ਉਸ ਵੇਲੇ ਉਹਨੇ ਮੁੱਲ ਦੱਸਿਆ ਇਹਦਾ,
ਇੱਕ ਰਜਤ ਪਰ ਮੁੱਲ ਕੀ ਹੋਵੇ ਸੋ ਦੇ ਕਰ ਨਿਜ ਹੱਥ ਲਿਓ।
ਪੁੱਛਿਆ ਤੇ ਉਹਨੇ ਆਖਿਆ ਜੀ 1 ਰੁਪਈਏ ਦਾ ਵੇਚਣਾ ਹੈ। ਉਸ ਵੇਲੇ ਗੁਰੂ ਰਾਮਦਾਸ ਜੀ ਦੇ ਜੇਬ ਚ 1 ਰੁਪਈਆ ਹੀ ਸੀ। ਉਹ 1 ਰੁਪਈਆ ਕੱਢ ਕੇ ਦਿੱਤਾ ਤੇ ਉਹ ਅੰਬ ਦਾ ਜਿਹੜਾ ਫਲ ਸੀ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਮੁੱਲ ਖਰੀਦ ਲਿਆ, ਲੈ ਲਿਆ।
ਕਰੇ ਸ਼ੀਗਰਤਾ ਗਮਨੀ ਫੇਰ ਗੋਇੰਦਵਾਲ ਪੰਥ ਕੋ ਹੇਰ।
ਸ਼ੀਗਰਤਾ ਨਾਲ ਚੱਲੇ ਤੇ ਚਲਦਿਆਂ ਚਲਦਿਆਂ ਪੈਂਡਾ ਤੈਅ ਕਰਦਿਆਂ ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਪਹੁੰਚੇ ਹਨ।
ਵਡਿਓ ਪ੍ਰੇਮ ਸ੍ਰੀ ਸਤਿਗੁਰ ਪੂਰਨ ਮਿਲਿਓ ਚੈ ਚਲ ਕਰ ਅਬ ਤੂਰਨ।
ਸਤਿਗੁਰਾਂ ਦਾ ਬੜਾ ਭਾਰੀ ਪਰਮ ਪ੍ਰੇਮ ਹਿਰਦੇ ਚ ਵਧਿਆ, ਮਨ ਚ ਭਾਵਨਾ ਹੋਈ ਕਿ ਛੇਤੀ ਜਾ ਕੇ ਸਤਿਗੁਰਾਂ ਨੂੰ ਮਿਲਾਂ। ਬੜੀ ਤਾਂਘ ਮਨ ਚ ਜਾਗੀ ਆ ਵੀ ਛੇਤੀ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ।
ਚਲਤ ਚਲਤ ਦਿਨ ਮੈਂ ਅਸਤਾਇਓ ਗ੍ਰਾਮ ਵਿਖੇ ਬਸ ਨਿਸਾ ਵਿਚਾਇਓ।
ਚਲਦੇ ਆਖਰ ਘਰ ਪੈਂਡਾ ਲੰਮਾ ਸੀ ਲਾਹੌਰ ਤੋਂ ਗੋਇੰਦਵਾਲ ਸਾਹਿਬ ਦਾ, ਤੇ ਰਸਤੇ ਵਿਚ ਇਕ ਰਾਤ ਇਕ ਨਗਰ ਚ ਬਤੀਤ ਕੀਤੀ ਹੈ।
ਬੜੀ ਪ੍ਰਭਾਤੀ ਉੱਠੇ ਪੁਨ ਚੱਲੇ ਕਿਤ ਮੈਂ ਪਿਆਸ ਅਧਿਕ ਗੁਰ ਮਿਲੇ।
ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਛੇਤੀ ਨਾਲ ਚੱਲ ਪਏ ਗੁਰੂ ਰਾਮਦਾਸ ਜੀ। ਚਲਦਿਆਂ ਚਲਦਿਆਂ ਬੜੀ ਭਾਰੀ ਪ੍ਰੇਮ ਦੀ ਪ੍ਰੀਤ ਦੀ ਭਾਵਨਾ ਨਾਲ ਤੁਰੇ ਆ ਰਹੇ ਨੇ ਗੋਇੰਦਵਾਲ ਸਾਹਿਬ ਨੂੰ।
ਪੈਰੋਂ ਵਾਲ ਗ੍ਰਾਮ ਤਵ ਆਏ ਗੋਇੰਦਵਾਲ ਵਿਓ ਨਿਕਟਾਏ।
ਗੋਇੰਦਵਾਲ ਸਾਹਿਬ ਤੋਂ ਕੁਝ ਦੂਰੀ ਤੇ ਇਕ ਪਿੰਡ ਹੈ ਭੈਰੋਂ ਵਾਲ। ਜਦੋਂ ਗੁਰੂ ਰਾਮਦਾਸ ਜੀ ਚਲਦਿਆਂ ਚਲਦਿਆਂ ਭੈਰੋਂ ਵਾਲ ਪਿੰਡ ਦੇ ਨੇੜੇ ਆਏ ਨੇ, ਭੈਰੋਂ ਵਾਲ ਪਿੰਡ ਚ ਪਹੁੰਚੇ ਹਨ।
ਲਗੀ ਉਸ਼ਨਤਾ ਕਰ ਕੀ ਫਲ ਕੋ ਫੁੱਟ ਗਯੋ ਰਸਨਿਕ ਸੈ ਚਲ ਕੋ।
ਅੰਬ ਦਾ ਫਲ ਸੀ ਸਤਿਗੁਰਾਂ ਨੇ ਹੱਥ ਚ ਫੜਿਆ ਹੋਇਆ ਸੀ, ਤੇ ਹੱਥ ਚ ਫੜਨ ਕਰਕੇ ਇਕ ਤਾਂ ਉਦਾ ਪੱਕਿਆ ਹੋਇਆ ਸੀ ਫਲ ਅੰਬ ਦਾ, ਇਕ ਹੱਥਾਂ ਦੀ ਗਰਮੈਸ਼ ਨਾਲ ਉਹ ਜਿਹੜਾ ਫਲ ਸੀ ਫਟ ਗਿਆ। ਗਰਮੀ ਸੀ, ਗਰਮੀ ਦੇ ਨਾਲ ਹੱਥਾਂ ਦੀ ਗਰਮੈਸ਼ ਨਾਲ ਉਹ ਫਲ ਫਟ ਗਿਆ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹ ਫਲ ਤਾਂ ਗੋਇੰਦਵਾਲ ਸਾਹਿਬ ਤੱਕ ਨਹੀਂ ਪਹੁੰਚਣਾ, ਕਿਉਂਕਿ ਇਹ ਫਲ ਪਾਟ ਚੁੱਕਾ, ਵਿੱਚੇ ਰਸਤੇ ਚ ਚੋ ਜਾਣਾ। ਏਦਾਂ ਵੇਖਿਆ ਜਿਸ ਵੇਲੇ ਉਸ ਫਲ ਦੀ ਦਸ਼ਾ ਵੇਖੀ,
ਗੁਰ ਲਗਨੇ ਪਹੁੰਚਿਆ ਚਿਤ ਚੀਨ ਤਬ ਸ੍ਰੀ ਅੰਮ੍ਰਿਤ ਧਿਆਨ ਤਰ ਲੀਨ।
ਵੇਖਿਆ ਵੀ ਇਹ ਫਲ ਗੁਰੂ ਸਾਹਿਬ ਤੱਕ ਨਹੀਂ ਪਹੁੰਚਣਾ, ਤੇ ਉਸੇ ਵਕਤ ਆਪਣੇ ਮਨ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਗੁਰੂ ਰਾਮਦਾਸ ਜੀ ਨੇ ਧਾਰਨ ਕੀਤਾ।
ਹੇ ਪ੍ਰਭ ਇਹ ਫਲ ਅਰਪਣ ਕਰਿਓ ਬਿਨ ਰੁੱਤ ਕੇ ਰਸ ਜਾਏ ਸੋ ਟਰਿਓ।
ਕਹਿਣ ਲੱਗੇ ਸਤਿਗੁਰੂ ਜੀ ਇਹ ਫਲ ਮੈਂ ਆਪ ਜੀ ਦੇ ਚਰਣਾ ਚ ਭੇਟ ਕਰਦਾ, ਆਪ ਜੀ ਪ੍ਰਵਾਨ ਕਰੋ। ਬੇ ਮੌਸਮਾ ਇਹ ਫਲ ਹੈ, ਅੱਜ ਕੱਲ ਅੰਬ ਦੇ ਫਲ ਨਹੀਂ ਮਿਲਦੇ, ਪਰ ਇਹ ਦੁਰਲਭ ਜਾਣ ਕੇ ਮੈਂ ਆਪ ਜੀ ਲਈ ਲਿਆਇਆ, ਆਪ ਜੀ ਇਸ ਫਲ ਨੂੰ ਪ੍ਰਵਾਨ ਕਰੋ। ਏਦਾਂ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਨੇ।
ਅੰਗੀਕਾਰ ਕਰੋ ਮੁਕਤ ਪਾਓ ਮਮ ਮਨਸਾ ਕੋ ਪੂਰ ਕਰਾਓ।
ਇਹ ਫਲ ਆਪ ਜੀ ਅੰਗੀਕਾਰ ਕਰੋ, ਆਪਣੇ ਮੁਖ ਚ ਪਾਓ, ਤੇ ਮੇਰੇ ਮਨ ਦੀ ਮਨਸਾ, ਮੇਰੇ ਮਨ ਦੀ ਇੱਛਾ, ਹੇ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਕੇ ਪੂਰਨ ਕਰ ਦਿਓ।
ਇਹ ਕਹਿ ਅਬ ਖਾਏ ਸੋ ਲੀਨ ਸ੍ਰੀ ਗੁਰੂ ਰਸ ਚੂਸਨ ਕੀਨ।
ਧਿਆਨ ਧਾਰ ਕੇ ਗੁਰੂ ਅਮਰਦਾਸ ਜੀ ਦਾ ਵੀ ਇਹ ਫਲ ਮੈਂ ਨੀ ਪਿਆ ਮੂੰਹ ਚ ਪਾਉਂਦਾ, ਇਹ ਫਲ ਗੁਰੂ ਅਮਰਦਾਸ ਜੀ ਆਪਣੇ ਮੁਖ ਚ ਪਾ ਰਹੇ ਨੇ, ਇਹ ਧਿਆਨ ਧਾਰ ਕੇ ਗੁਰੂ ਰਾਮਦਾਸ ਜੀ ਨੂੰ ਅੰਬ ਦਾ ਫਲ ਆਪਣੇ ਮੁਖ ਵਿਚ ਪਾ ਕੇ ਚੂਸਣਾ ਸ਼ੁਰੂ ਕੀਤਾ। ਚੂਸ ਗੁਰੂ ਰਾਮਦਾਸ ਜੀ ਰਹੇ ਨੇ ਉਸ ਫਲ ਨੂੰ, ਔਰ ਉਹਦਾ ਰਸ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਚ ਬੈਠੇ ਮਾਣ ਰਹੇ ਨੇ। ਕਿਉਂਕਿ ਸਿੱਖ ਮੁਖ ਵਿਚ ਪਾਉਂਦਾ ਨਾ, ਤੇ ਸਿੱਖ ਦੇ ਮੂੰਹ ਵਿਚ ਪਈ ਹੋਈ ਵਸਤੂ ਗੁਰੂ ਦੇ ਮੁਖ ਵਿਚ ਪਹੁੰਚਦੀ ਹੈ। ਇੱਥੇ ਦ੍ਰਿਸ਼ਟਾਂਤ ਹੈ, ਸਿੱਖ ਮੁਖ ਵਿਚ ਪਾਵੇ ਤੇ ਗੁਰੂ ਦੇ ਮਨ ਚ ਚਾਓ ਆਉਂਦਾ, ਕਿਉਂਕਿ ਗੁਰੂ ਦੇ ਮੁਖ ਵਿਚ ਪੈਂਦੀ ਹੈ। ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਫਲ ਮੁਖ ਚ ਪਾਇਆ, ਇਹਦਾ ਰਸ ਗੋਇੰਦਵਾਲ ਸਾਹਿਬ ਚ ਬੈਠਿਆਂ ਗੁਰੂ ਅਮਰਦਾਸ ਜੀ ਆਪਣੇ ਮੁਖ ਚ ਲੈ ਰਹੇ ਨੇ।
ਬਹੁਤ ਪ੍ਰੀਤ ਸੋ ਸਵਾਦਿਤ ਕਰ ਕਰ ਰਸ ਚੂਸਤ ਘੁੱਟਣ ਬਾਰ ਭਰ ਭਰ।
ਅਮਰਦਾਸ ਜੀ ਬੜੇ ਸਵਾਦ ਦੇ ਨਾਲ ਰਸ ਲੈ ਲੈ ਕੇ ਉਸ ਫਲ ਨੂੰ ਘੁੱਟ ਘੁੱਟ ਕੇ ਗੋਇੰਦਵਾਲ ਸਾਹਿਬ ਦੇ ਵਿਚ ਛਕ ਰਹੇ ਨੇ।
ਕਿਤਕ ਸਮੇ ਗੁਠਲੀ ਮੁਖ ਰਾਖੀ ਬੋਰ ਨਿਕਾਸ ਦਾਸ ਤੋਂ ਭਾਖੇ।
ਜਿਹੜੇ ਗਿਟਕ ਸੀ ਉਹ ਗੁਰੂ ਅਮਰਦਾਸ ਜੀ ਦੇ ਮੁਖ ਵਿਚ ਨਿਕਲੀ, ਭਾਈ ਗੁਰੂ ਰਾਮਦਾਸ ਜੀ ਨੇ ਆਪਣੇ ਮੁਖ ਵਿਚ। ਇਹ ਧਿਆਨ ਦੀ ਪ੍ਰਕਿਰਿਆ ਹੈ। ਤੇ ਕਹਿੰਦੇ ਉਹ ਗੁਠਲੀ ਜਿਹੜੀ ਸੀ ਨਾ, ਕੁਝ ਸਮਾਂ ਮੁਖ ਚ ਰੱਖ ਕੇ ਉਹਨੂੰ ਚੂਸਿਆ, ਤੇ ਫਿਰ ਉਹ ਅੰਬ ਦੀ ਗੁਠਲੀ ਆਪਣੇ ਮੂੰਹੋਂ ਕੱਢ ਕੇ ਗੁਰੂ ਅਮਰਦਾਸ ਜੀ ਨੇ ਭਾਈ ਬੱਲੂ ਨੂੰ ਫੜਾ ਦਿੱਤੀ ਵੀ ਇਹ ਸਾਂਭ ਲੈ, ਕਿਉਂਕਿ ਜਦੋਂ ਰਾਮਦਾਸ ਜੀ ਆਉਣਾ ਨਾ ਉਨ੍ਹਾਂ ਨੇ ਪੁੱਛਣਾ, ਇਸ ਕਰਕੇ ਉਨ੍ਹਾਂ ਨੂੰ ਵਿਖਾਣੀ ਪੈਣੀ ਹੈ ਵੀ ਸਾਡੇ ਤੱਕ ਪਹੁੰਚ ਗਿਆ ਫਲ ਤੁਹਾਡਾ। ਇਸ ਕਰਕੇ ਕਹਿੰਦੇ ਆ ਗੁਠਲੀ ਭਾਈ ਬੱਲੂ ਜੀ ਸਾਂਭ ਕੇ ਰੱਖ ਲੋ।
ਇਸ ਕੋ ਰੱਖੋ ਤਾਕ ਮਜਾਈ ਪੁਨ ਹਮਲੇ ਕਬ ਇੱਕ ਬਾਰੀ।
ਕਹਿੰਦੇ ਰੱਖ ਲੋ, ਅਸੀਂ ਜਦੋਂ ਮੰਗਾਵਾਂਗੇ ਉਦੋਂ ਲਿਆ ਕੇ ਸਾਨੂੰ ਦੇ ਦਿਆ ਜੇ।
ਬੱਲੂ ਨੇ ਆਇਸ ਤੋਂ ਮਾਨ ਤਰੀ ਸਮਾਰ ਸਭਾ ਕੇ ਥਾਂ।
ਭਾਈ ਬੱਲੂ ਨੇ ਉਹ ਜਿਹੜੀ ਅੰਬ ਦੀ ਗੁਠਲੀ ਸੀ ਗੁਰੂ ਸਾਹਿਬ ਦੀ ਆਗਿਆ ਮੰਨ ਕੇ ਸਾਂਭ ਕੇ ਰੱਖ ਲਈ।
ਕੇਤਕ ਪਹੁੰਚਿਓ ਪਹੁੰਚਿਤ ਭਏ ਪ੍ਰੇਮ ਚਿੱਤ ਰੱਖੇ ਰਾਮਦਾਸ ਕੇਤਕ ਚਿਰ ਪਾਛੇ।
ਗੁਰੂ ਰਾਮਦਾਸ ਸਾਹਿਬ ਜੀ ਇਤਦੇ ਨੂੰ ਚਲਦਿਆਂ ਚਲਦਿਆਂ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਪਹੁੰਚੇ, ਜਿਨ੍ਹਾਂ ਦਾ ਮਨ ਗੁਰੂ ਦੇ ਪ੍ਰੇਮ ਨਾਲ ਭਰਿਆ ਹੋਇਆ, ਜਿਨ੍ਹਾਂ ਦਾ ਹਿਰਦਾ ਗੁਰੂ ਦੀ ਪ੍ਰੀਤ ਨਾਲ ਭਰਿਆ ਹੋਇਆ, ਭਾਵਨਾ ਤੇ ਪ੍ਰੇਮ ਨਾਲ ਭਰੇ ਹੋਏ ਹਿਰਦੇ ਸਹਿਤ ਸ੍ਰੀ ਗੁਰੂ ਰਾਮਦਾਸ ਜੀ ਇਤਨੇ ਨੂੰ ਚੱਲ ਕੇ ਆਏ ਹਨ।
ਇੱਕ ਦੂਰ ਤੇ ਮੁਦਤ ਮਾਨਾ ਜਿਉ ਰਵ ਹੀਰ ਕਮਲ ਬਿਗਸਾਨਾ।
ਕਹਿੰਦੇ ਦੂਰੋਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਤੇ ਵੇਖਦਿਆਂ ਚਾਓ ਚੜ ਗਿਆ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ, ਏਦਾਂ ਖੁਸ਼ ਹੋਏ ਮਾਨੋ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਖਿੜ ਜਾਂਦਾ ਹੈ, ਏਦਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਕਮਲ ਦੇ ਫੁੱਲ ਵਾਂਗੂ ਖਿੜ ਗਿਆ ਚਿਹਰਾ।
ਚਰਨ ਸਰੋਜਨ ਕੋ ਦਿਗ ਭੌਰ ਕਰੀ ਨਮੋ ਤੂਰਨ ਹੀ ਦੋਰ।
ਚਰਨਾ ਕਮਲਾਂ ਵੱਲ ਵੇਖਿਆ, ਨਿਗਾਹ ਮਾਰ ਕੇ ਗੁਰੂ ਰਾਮਦਾਸ ਜੀ ਨੇ ਨੇਤਰਾਂ ਨੂੰ ਭਵਰਾ ਬਣਾ ਲਿਆ, ਜਿਵੇਂ ਭਵਰਾ ਕਮਲ ਫੁੱਲ ਤੇ ਮੰਡਰਾਉਂਦਾ, ਏਦਾਂ ਗੁਰੂ ਸਾਹਿਬ ਦੇ ਨੇਤਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਟਿਕ ਗਏ ਨੇ। ਭੱਜ ਕੇ ਆ ਕੇ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਤੇ ਮੱਥਾ ਟੇਕਿਆ।
ਸਤਿਗੁਰ ਨੇ ਗਿਆ ਪੂਜਾ ਉਠਾਵਾ ਜਾਨ ਪ੍ਰੇਮ ਬੋ ਕੰਟ ਲਗਾਵਾ।
ਸਤਿਗੁਰਾਂ ਨੇ ਬਾਹਾਂ ਤੋਂ ਫੜ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਗਲ ਨਾਲ ਲਾਇਆ, ਉਨ੍ਹਾਂ ਦੇ ਹਿਰਦੇ ਦੀ ਭਾਵਨਾ ਪ੍ਰੇਮ ਵੇਖ ਕੇ ਆਪਣੇ ਕੰਠ ਨਾਲ ਘੁੱਟ ਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਲਾਇਆ ਹੈ।
ਕਿਰਪਾ ਦ੍ਰਿਸ਼ਿਓ ਦੇਖਿਓ ਕੈਸੇ ਜਲਦ ਤਿਰ ਚਾਤਰ ਕੋ ਜੈਸੇ।
ਦ੍ਰਿਸ਼ਟੀ ਨਾਲ ਵੇਖਿਆ ਹੈ ਐਸੇ, ਕਹਿੰਦੇ ਮਾਨੋ ਜਿਵੇਂ ਕਿਸੇ ਪਿਆਸੇ ਬਬੀਹੇ ਨੂੰ ਸਵਾਂਤੀ ਬੂੰਦ ਦੇ ਕੇ ਤ੍ਰਿਪਤ ਪੇ ਕਰਦੇ ਹੋਣ, ਏਦਾਂ ਗੁਰੂ ਰਾਮਦਾਸ ਜੀ ਵੱਲ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਅਮਰਦਾਸ ਜੀ ਨੇ ਵੇਖ ਕੇ ਉਨ੍ਹਾਂ ਦਾ ਮਨ ਤ੍ਰਿਪਤ ਕੀਤਾ ਹੈ।
ਸਨਮਾਨਿਤ ਸਨਮੁਖ ਥਿਰ ਥੀਵਾ ਮਨੋ ਪ੍ਰੇਮ ਦੀਰਘ ਕੀ ਸੀਵਾ।
ਸਨਮਾਨ ਕੀਤਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦਾ, ਔਰ ਬੜੇ ਸਨਮਾਨ ਸਹਿਤ ਆਪਣੇ ਸਨਮੁਖ ਖੜਾ ਕੀਤਾ ਹੈ। ਔਰ ਮਹਾਰਾਜ ਗੁਰੂ ਰਾਮਦਾਸ ਜੀ ਜੋ ਸਤਿਗੁਰਾਂ ਦੀ ਸੇਵਾ ਦੀ ਦੀਰਘ ਸੇਵਾ ਹੱਦ ਬਣੇ ਹੋਏ ਨੇ, ਇਸ ਢੰਗ ਨਾਲ ਸਾਹਮਣੇ ਖਲੋਤੇ ਹਨ।
ਪੂਜਿਓ ਕੋ ਬਿਰਤਾਂਤ ਸੁਲਤਾਨ ਕਿਮ ਦਿਜ ਬਾਜ ਕੀਨ ਬਖਾਨ।
ਮਹਾਰਾਜ ਜੀ ਪੁੱਛਣ ਲੱਗੇ, ਰਾਮਦਾਸ ਜੀ ਤੁਸੀਂ ਲਾਹੌਰ ਗਏ ਸੋ, ਬਾਦਸ਼ਾਹ ਦੀ ਕਚਹਿਰੀ ਵਿਚ ਦੱਸੋ ਉਥੇ ਕੀ ਕੁਝ ਹੋਇਆ, ਬਾਦਸ਼ਾਹ ਨੇ ਕੀ ਪੁੱਛਿਆ ਸੀ, ਉਥੇ ਜਿਹੜੇ ਬ੍ਰਾਹਮਣ ਛੱਤਰੀ ਆਏ ਹੋਏ ਸਨ ਉਨ੍ਹਾਂ ਨੇ ਕੀ ਸਵਾਲ ਕੀਤੇ ਸਨ, ਉਨ੍ਹਾਂ ਨੂੰ ਤੁਸੀਂ ਕੀ ਜਵਾਬ ਦਿੱਤੇ ਹਨ?
ਸੁਮਨੇ ਕੋ ਉੱਤਰ ਦੇ ਮੋਰੇ ਕਿਮ ਅਕਬਰ ਕੈ ਕੀਨਤ ਹੋਰੇ,
ਉਨ੍ਹਾਂ ਨੂੰ ਕੀ ਜਵਾਬ ਦਿੱਤੇ ਨੇ? ਉਹ ਕਿਵੇਂ ਬਾਦਸ਼ਾਹ ਅਕਬਰ ਦੀ ਕਚਹਿਰੀ ਚ ਹੋਲੇ ਹੋਏ ਨੇ, ਉਹ ਕਿਵੇਂ ਸ਼ਰਮਸਾਰ ਹੋ ਕੇ ਬਾਦਸ਼ਾਹ ਦੀ ਕਚਹਿਰੀ ਚੋਂ ਵਾਪਸ ਮੁੜੇ ਨੇ, ਉਹਨਾਂ ਨੂੰ ਤੁਸੀਂ ਕਿਹੜਾ ਜਵਾਬ ਦਿੱਤਾ ਹੈ?
ਜੋਰ ਬਿਰ ਤਾਂਤ ਬਖਾਨਾ ਸੁਣੋ ਪ੍ਰਭੂ ਕਿਛ ਜਾਏ ਨਾ ਜਾਣਾ।
ਹੱਥ ਜੋੜ ਕੇ ਗੁਰੂ ਰਾਮਦਾਸ ਜੀ ਕਹਿਣ ਲੱਗੇ, ਹੇ ਪ੍ਰਭੂ ਮੇਰੇ ਕੋਲੋਂ ਤਾਂ ਕੁਝ ਸਮਝ ਨਹੀਂ ਆਈ, ਮੈਨੂੰ ਤਾਂ ਕੁਝ ਪਤਾ ਨਹੀਂ ਲੱਗਾ ਮਹਾਰਾਜ, ਮੈਨੂੰ ਤਾਂ ਕੁਝ ਜਾਣਿਆ, ਮੇਰੇ ਕੋਲ ਤਾਂ ਕੁਝ ਜਾਣਿਆ ਨਹੀਂ ਗਿਆ।
ਪਾਠ ਕਰਨ ਗਾਇਤਰੀ ਰਿਓ ਸਭ ਨਰ ਅਰ ਅਕਬਰ ਨੇ ਕਹਿਓ।
ਉੱਥੇ ਬਾਦਸ਼ਾਹ ਅਕਬਰ ਦੀ ਕਚਹਿਰੀ ਵਿਚ ਅਕਬਰ ਤੇ ਜਿੰਨੇ ਬ੍ਰਾਹਮਣ ਤੇ ਛਤਰੀ ਸਨ, ਉਹ ਸਾਰੇ ਕਹਿਣ ਲੱਗੇ ਵੀ ਇਹ ਗਾਇਤਰੀ ਦਾ ਪਾਠ ਨਹੀਂ ਕਰਦੇ। ਉਹ ਕਹਿੰਦੇ ਸੀ ਵੀ ਇਹ ਗਾਇਤਰੀ ਦਾ ਪਾਠ ਪੜ ਕੇ ਸੁਣਾਉਣ ਜੇ ਕਰਦੇ ਨੇ ਤਾਂ। ਤੇ ਮਹਾਰਾਜ ਜੀ ਉਹ ਸਾਰੇ ਚਾਹੁੰਦੇ ਸੀ, ਬਾਦਸ਼ਾਹ ਵੀ ਚਾਹੁੰਦਾ ਸੀ, ਬ੍ਰਾਹਮਣ ਛਤਰੀ ਵੀ ਚਾਹੁੰਦੇ ਸਨ ਕਿ ਗਾਇਤਰੀ ਦਾ ਪਾਠ ਮੈਂ ਕਰਕੇ ਉਹਨਾਂ ਨੂੰ ਸੁਣਾਵਾਂ।
ਮੈਂ ਜਨ ਤੋ ਅਗਾਰੀ ਬਚ ਸੰਭਾਰ ਤੁਮ ਪੂਜਾ ਨਿਆਰੇ।
ਮੈਂ ਕਦੇ ਪਹਿਲਾਂ ਗਾਇਤਰੀ ਦਾ ਪਾਠ ਕੀਤਾ ਨਹੀਂ ਸੀ, ਨਾ ਹੀ ਕਦੇ ਉਹਦੇ ਅਰਥ ਕੀਤੇ ਸਨ, ਪਰ ਮਹਾਰਾਜ ਜਦੋਂ ਉਹਨਾਂ ਨੇ ਕਿਹਾ ਵੀ ਪੜ ਕੇ ਸੁਣਾਓ ਗਾਇਤਰੀ, ਅਕਬਰ ਨੇ ਕਿਹਾ ਤੇ ਮਹਾਰਾਜ ਉਸ ਵੇਲੇ ਆਪ ਜੀ ਦਾ ਬਚਨ ਯਾਦ ਕਰਕੇ ਆਪ ਜੀ ਦੀ ਆਗਿਆ ਨੂੰ ਮੰਨਦਿਆਂ ਹੋਇਆ ਮੈਂ ਆਪਣੀ ਬਾਂਹ ਵੱਲ ਵੇਖਿਆ, ਸੱਜੀ ਬਾਂਹ ਵੱਲ। ਜਿਸ ਵੇਲੇ ਮੈਂ ਆਪਣੀ ਸੱਜੀ ਬਾਂਹ ਵੱਲ ਵੇਖਿਆ,
ਸਰਬ ਗਿਆਤਾ ਚਿਨ ਹੋਏ ਆਏ ਪੂਰਬ ਓਂਕਾਰ ਸੁਨਾਏ।
ਮਹਾਰਾਜ ਜੀ ਸਾਰਾ ਗਿਆਨ ਮੇਰੇ ਹਿਰਦੇ ਚ ਸ਼ਾਸਤਰਾਂ ਦਾ ਉਜਾਗਰ ਹੋ ਗਿਆ, ਗਾਇਤਰੀ ਮੰਤਰ ਮੇਰੇ ਸਾਹਮਣੇ ਆ ਖਲੋਤਾ ਤੇ ਮਹਾਰਾਜ ਮੈਂ ਗਾਇਤਰੀ ਮੰਤਰ ਪੜ ਕੇ ਸੁਣਾ ਕੇ ਫਿਰ ਉਹਦੇ ਅਰਥ ਵੀ ਕਰਕੇ ਸੁਣਾ ਦਿੱਤੇ। ਹਾਲਾਂਕਿ ਬ੍ਰਾਹਮਣਾਂ ਦੀ ਇਹ ਰੀਤੀ ਹੈ ਕਿ ਗਾਇਤਰੀ ਮੰਤਰ ਦਾ ਪਾਠ ਉਹ ਕਿਸੇ ਮਲੇਛਾਂ ਦੀ ਸਭਾ ਵਿਚ ਨਹੀਂ ਕਰਦੇ, ਪਰ ਬ੍ਰਾਹਮਣਾਂ ਦੀ ਇਹ ਬੜੀ ਵੱਡੀ ਹੱਤਕ ਹੋਈ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਗਾਇਤਰੀ ਮੰਤਰ ਦਾ ਪਾਠ ਮਲੇਛਾਂ ਦੀ ਸਭਾ ਚ ਕੀਤਾ, ਅਕਬਰ ਮਲੇਛ ਸੀ ਕਿਉਂਕਿ ਮੁਸਲਮਾਨ ਇਸਲਾਮ ਧਰਮ ਦੇ ਧਾਰਨੀ ਸਨ, ਉਨ੍ਹਾਂ ਨੂੰ ਹਿੰਦੂ ਵੀਰ ਮਲੇਛ ਮੰਨਦੇ ਨੇ, ਫਿਰ ਗਾਇਤਰੀ ਮੰਤਰ ਪੜਨ ਵਾਸਤੇ ਹਰ ਇਕ ਜਗ੍ਹਾ ਪਵਿੱਤਰ ਨਹੀਂ ਹੁੰਦੀ, ਉਹ ਵੀ ਵੇਖਦੇ ਨੇ। ਉਹ ਮਹਾਰਾਜ ਜੀ ਨੇ ਉੱਥੇ ਸਭਾ ਵਿਚ ਜਿੱਥੇ ਬੜੇ ਬੜੇ ਸ਼ਰਾਬੀ ਕਬਾਬੀ ਨਵਾਬ ਵੀ ਬੈਠੇ ਸੀ, ਉਨ੍ਹਾਂ ਦੇ ਵਿਚ ਉਹ ਮੰਤਰ ਪੜ ਕੇ ਸੁਣਾਇਆ। ਇਹ ਤੁਹੀਨ ਸੀ ਉਨ੍ਹਾਂ ਬ੍ਰਾਹਮਣਾਂ ਦੀ, ਉਨ੍ਹਾਂ ਨੂੰ ਲੱਜਤ ਕਰਨ ਵਾਸਤੇ ਸਤਿਗੁਰਾਂ ਨੇ ਮੰਤਰ ਪੜਿਆ। ਸਤਿਗੁਰੂ ਗਾਇਤਰੀ ਮੰਤਰ ਦੇ ਪੁਜਾਰੀ ਨਹੀਂ ਹਨ, ਪਰ ਮਹਾਰਾਜ ਜੀ ਨੇ ਸੁਣਾਇਆ ਉਨ੍ਹਾਂ ਦੇ ਕਹਿਣ ਮੁਤਾਬਕ, ਤੇ ਗੁਰੂ ਅਮਰਦਾਸ ਜੀ ਨੂੰ ਦੱਸ ਰਹੇ ਨੇ ਮਹਾਰਾਜ ਉਦੋਂ ਗਾਇਤਰੀ ਮੰਤਰ ਸਾਹਮਣੇ ਆ ਗਿਆ ਤੇ ਮੈਂ ਪੜ ਕੇ ਉਹਦੇ ਅਰਥ ਕਰ ਦਿੱਤੇ। ਉਸ ਤੋਂ ਬਾਅਦ ਫਿਰ ਮੈਂ ਇੱਕ ਓਅੰਕਾਰ ਸ਼ਬਦ ਜੋ ਹੈ ਉਹ ਉਚਾਰਨ ਕੀਤਾ, ਤੇ ਜਿਸ ਵੇਲੇ ਓਅੰਕਾਰ ਸ਼ਬਦ ਮਹਾਰਾਜ ਜੀ ਮੈਂ ਉਚਾਰਨ ਕੀਤਾ ਤੇ ਸਾਰੀ ਸਭਾ ਸੁਨਮੁਨ ਹੋ ਗਈ।
ਸੁਣ ਸੁਣ ਚਕ੍ਰਿਤ ਚਿਤ ਮੈਂ ਚਮਕੇ ਸਕਿਓ ਨਾ ਕਹਿ ਕੋ ਸਭ ਬਚ ਸਮਕੇ।
ਮਹਾਰਾਜ ਜੀ ਜਿਸ ਵੇਲੇ ਮੈਂ ਓਅੰਕਾਰ ਦੀ ਧੁਨੀ ਅਲਾਪੀ ਨਾ ਤੇ ਸੁਣ ਕੇ ਸਭ ਚਿਤਰਕ ਹੋ ਗਏ, ਹੈਰਾਨ ਹੋ ਗਏ, ਤੇ ਕਿਸੇ ਦੇ ਕੋਲੋਂ ਜਵਾਬ ਨਹੀਂ ਬੌੜਿਆ, ਕਿਸੇ ਨੇ ਕੋਈ ਸਵਾਲ ਦਾ ਕੋਈ ਜਵਾਬ ਔੜਿਆ ਹੀ ਨਹੀਂ, ਕਿਸੇ ਨੇ ਕਿਸੇ ਪ੍ਰਕਾਰ ਦੀ ਕੋਈ ਦਲੀਲ ਕੋਈ ਉਦਾਹਰਣ ਨਹੀਂ ਦਿੱਤੀ, ਸਭ ਸੁਣ ਕੇ ਚੁੱਪ ਕਰ ਗਏ।
ਸਤਿਗੁਰ ਧੰਨ ਬਖਾਨ ਤਿਸ਼ਾਓ ਪਾਪ ਪ੍ਰਤਾਪ ਤੁਮਰੋ ਸਭ ਮਾਓ।
ਉੱਥੇ ਬਾਦਸ਼ਾਹ ਅਕਬਰ ਦੇ ਮੂੰਹ ਨਿਕਲਿਆ ਕਿ ਗੁਰੂ ਅਮਰਦਾਸ ਜੀ ਧੰਨ ਹਨ। ਮਹਾਰਾਜ ਜੀ ਬਾਦਸ਼ਾਹ ਦੀ ਕਚਹਿਰੀ ਵਿਚ ਬਾਦਸ਼ਾਹ ਦੇ ਮੂੰਹੋਂ ਫਿਰ ਆਪ ਜੀ ਵਾਸਤੇ ਧੰਨ ਧੰਨ ਸ਼ਬਦ ਨਿਕਲਿਆ ਤੇ ਸਾਰਿਆਂ ਵਿਚ ਗੁਰੂ ਅਮਰਦਾਸ ਜੀ ਤੁਹਾਡੀ ਮਹਿਮਾ ਤੁਹਾਡੀ ਵਡਿਆਈ ਸਭ ਵਿਚ ਉਜਾਗਰ ਹੋਈ ਹੈ, ਸਭ ਵਿਚ ਪ੍ਰਗਟ ਹੋਈ ਹੈ।
ਇਕ ਪਥਬੋ ਗਾਇਤਰੀ ਤਵੈ ਭਏ ਮੋਨ ਮੈਂ ਬੋਲੇ ਸਵੈ।
ਇੱਕ ਗਾਇਤਰੀ ਦਾ ਪਾਠ ਕਰਕੇ ਮੈਂ ਉਨ੍ਹਾਂ ਨੂੰ ਸੁਣਾਇਆ, ਮੁੜ ਕੇ ਉਹ ਓਅੰਕਾਰ ਸ਼ਬਦ ਪੜਿਆ ਤੇ ਮੁੜ ਕੇ ਉਹ ਨੀ ਅੱਗੋਂ ਕੋਈ ਬੋਲੇ, ਚੁੱਪ ਕਰ ਗਏ ਸਾਰੇ ਸੁਣ ਕੇ। ਪਹਿਲਾਂ ਤਾਂ ਬੜੇ ਸਵਾਲ ਕਰਦੇ ਸਨ, ਪਰ ਜਦੋਂ ਮੈਂ ਪੜ੍ਹ ਕੇ ਸੁਣਾਇਆ ਤੇ ਕਿਸੇ ਨੂੰ ਕੋਈ ਜਵਾਬ ਨਹੀਂ ਆਇਆ।
ਸੁਣ ਸਤਿਗੁਰ ਪਰ ਸਨ ਮਾਨਾ ਬੂਝਿਓ ਹਮਿਤ ਤੁਮ ਕਿਆ ਆਨਾ।
ਇਹ ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ, ਆਖਿਆ ਸ਼੍ਰੀ ਰਾਮਦਾਸ ਜੀ ਤੁਸੀਂ ਧੰਨ ਹੋ। ਤੇ ਫਿਰ ਮਹਾਰਾਜ ਜੀ ਕਹਿਣ ਲੱਗੇ, ਸ਼੍ਰੀ ਰਾਮਦਾਸ ਜੀ ਪੁਰਖਾ ਤੁਸੀਂ ਲਾਹੌਰ ਤੋਂ ਆਏ ਹੋ, ਲਾਹੌਰ ਏਡਾ ਵੱਡਾ ਸ਼ਹਿਰ ਹੈ, ਉਥੋਂ ਸਾਡੇ ਵਾਸਤੇ ਕੀ ਲਿਆਏ ਜੇ? ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਰਾਮਦਾਸ ਜੀ ਨੂੰ ਪੁੱਛਦੇ, ਵੀ ਲਾਹੌਰ ਤੋਂ ਆਏ ਹੋ, ਏਡਾ ਵੱਡਾ ਸ਼ਹਿਰ ਆ, ਉੱਥੇ ਤੁਸੀਂ ਗਏ ਸੀ, ਇਹ ਦੱਸੋ ਵੀ ਉੱਥੋਂ ਸਾਡੇ ਵਾਸਤੇ ਕੀ ਲਿਆਏ ਹੋ?
ਹੱਥ ਜੋੜ ਕੇ ਤੁਮ ਸਭ ਜਾਨੋ, ਜੱਸਾ ਬਸਤਰ ਪਹਿਰਾਵਨ ਠਾਨੋ।
ਦਾਸ ਸਾਹਿਬ ਪਾਤਸ਼ਾਹ ਕਹਿੰਦੇ ਮਹਾਰਾਜ ਤੁਸੀਂ ਜਾਣੀ ਜਾਣ ਜੇ, ਮੈਂ ਤਾਂ ਉੱਥੇ ਆਪ ਜੀ ਨੂੰ ਬੜੇ ਸੋਹਣੇ ਕੀਮਤੀ ਕੱਪੜੇ ਸੀ, ਬਸਤਰ ਸਨ, ਤੇ ਉਹ ਬਸਤਰ ਬਣਾ ਕੇ ਆਪ ਜੀ ਨੂੰ ਭੇਟ ਕੀਤੇ ਨੇ, ਆਪ ਜੀ ਨੇ ਪਾਏ ਨੇ, ਮੈਂ ਤਾਂ ਪਵਾਏ ਸਨ। ਮਹਾਰਾਜ ਜੀ ਆਪ ਜੀ ਨੇ ਧਾਰਨ ਕੀਤੇ ਹਨ।
ਬਿਨਾ ਮੋਲ ਤੇ ਅਰਪਣ ਕਰੇ, ਬਰਾਬਰ ਉਚਿਤ ਗਿਆਨ ਕਰ ਖਰੇ।
ਕੋਲ ਤਾਂ ਪੈਸੇ ਨਹੀਂ ਸਨ, ਰੁਪਈਏ ਨਾ ਹੋਣ ਕਰਕੇ ਮੈਂ ਉਹ ਧਿਆਨ ਨਾਲ ਹੀ ਕੱਪੜੇ ਭੇਟ ਕੀਤੇ ਨੇ, ਕਿਉਂਕਿ ਮੈਂ ਇਹ ਸਮਝ ਲਿਆ ਸੀ ਵੀ ਜਿਹੜੇ ਬਸਤਰਾਂ ਵਾਸਤੇ ਸੋਚ ਲਿਆ ਵੀ ਇਹ ਗੁਰੂ ਦੇ ਨੇ, ਹੁਣ ਉਹ ਕੱਪੜੇ ਕੋਈ ਹੋਰ ਪਾਵੇ, ਇਸ ਕਰਕੇ ਮਹਾਰਾਜ ਮੈਂ ਆਪ ਜੀ ਦੇ ਉਚਿਤ ਜਾਣ ਕੇ, ਆਪ ਜੀ ਦੇ ਧਾਰਨ ਕਰਨ ਯੋਗ ਜਾਣ ਕੇ ਉਹ ਬਸਤਰ ਉਥੋਂ ਹੀ ਆਪ ਜੀ ਨੂੰ ਧਿਆਨ ਨਾਲ ਧਾਰਨ ਕਰਵਾਏ ਨੇ, ਆਪ ਜੀ ਨੂੰ ਪਵਾਏ ਹਨ।
ਬਿਨ ਰੁੱਤ ਫਲ ਰਸਾਲ ਕੋ ਆਗੇ, ਟਿਕਟ ਭਇਓ ਬਹੁਤ ਸੁੰਦਰ ਲਾਗੇ।
ਮਹਾਰਾਜ ਉਥੋਂ ਬਸਤਰ ਭੇਟ ਕੀਤੇ ਸਨ। ਦੂਜਾ ਮਹਾਰਾਜ ਉਥੇ ਜਦੋਂ ਮੈਂ ਨਖਾਸ ਚੌਂਕ ਵਿਚ ਆਇਆ ਤੇ ਉਥੇ ਬੇਮੌਸਮਾ ਇਕ ਫਲ ਅੰਬ ਦਾ ਵਿਕ ਰਿਹਾ ਸੀ, ਤੇ ਮੈਂ ਅੰਬ ਦਾ ਫਲ ਵੇਖਿਆ ਵੀ ਇਹ ਤਾਂ ਬੜਾ ਕੀਮਤੀ ਦੁਰਲਭ ਛਾਇਆ ਇਸ ਸਮੇਂ ਵਿਚ, ਤੇ ਆਪ ਜੀ ਵਾਸਤੇ ਕੀਮਤੀ ਜਾਣ ਕੇ, ਦੁਰਲਭ ਜਾਣ ਕੇ, ਉਹ ਅੰਬ ਦਾ ਫਲ ਮੈਂ ਮਹਾਰਾਜ ਜੀ ਆਪ ਜੀ ਦੀ ਭੇਟ ਵਾਸਤੇ ਖਰੀਦਿਆ ਸੀ।
ਆਨਿਓ ਮੂਲ ਆਪ ਕੇ ਕਾਰਨ ਤੁਰਨ ਕੀਨਸ ਪੰਥ ਪਦਾਰਨ।
ਉਹ ਫਲ ਲੈ ਕੇ ਮੈਂ ਛੇਤੀ ਨਾਲ ਲਾਹੌਰ ਤੋਂ ਆਪ ਜੀ ਵਾਸਤੇ ਚੱਲ ਪਿਆ।
ਨਿਕਟ ਰਿਓ ਪੁਰ ਆਪਣੇ ਆਮਨ, ਉਤੋਂ ਪਾਕ ਰਸ ਲਾਗ ਜੁਜਾਮਨ।
ਜਦੋਂ ਮੈਂ ਭੈਰੋਵਾਲ ਪਿੰਡ ਦੇ ਕੋਲ ਪਹੁੰਚਿਆ ਤੇ ਉਥੇ ਆ ਕੇ ਮਹਾਰਾਜ ਉਹ ਫਲ ਬਹੁਤਾ ਪੱਕਾ ਹੋਇਆ ਸੀ ਅੰਬ ਦਾ, ਤੇ ਉਹਦੇ ਵਿਚੋਂ ਰਸ ਨੂੰ ਚੜਨ ਲੱਗ ਪਿਆ, ਪਾਟ ਗਿਆ ਫਲ ਤੇ ਉਹਦੇ ਵਿਚੋਂ ਰਸ ਨੂੰ ਚੜਨ ਲੱਗ ਪਿਆ।
ਫੁੱਟ ਗਏ ਉਹ ਰਸ ਨਿਕਸਤ ਜਾਲਾ, ਪਹੁੰਚਿਓ ਪੈਰੋਵਾਲ ਸਥਾਨਾ।
ਉਹਦਾ ਰਸ ਚੋਣ ਲੱਗ ਪਿਆ, ਜਦੋਂ ਮੈਂ ਵੇਖਿਆ ਵੀ ਫਲ ਤਾਂ ਰਸ ਚੋਣ ਲੱਗ ਪਿਆ, ਗੋਇੰਦਵਾਲ ਸਾਹਿਬ ਤੱਕ ਨਹੀਂ ਪਹੁੰਚਣਾ, ਇਹ ਤਾਂ ਰਸਤੇ ਵਿਚ ਹੀ ਸਾਰਾ ਚੋ ਜਾਣਾ, ਖਰਾਬ ਹੋ ਜਾਣਾ, ਸਤਿਗੁਰਾਂ ਦੇ ਛਕਣ ਯੋਗ ਨਹੀਂ ਰਹਿਣਾ। ਤੇ ਮਹਾਰਾਜ ਜਦੋਂ ਮੈਂ ਭੈਰੋਵਾਲ ਨਗਰ ਦੇ ਕੋਲ ਪਹੁੰਚਿਆ,
ਅਰਪਿਓ ਧਰ ਕਰ ਧਿਆਨ ਤੁਮਾਰਾ, ਹੋਏ ਨਿਸ਼ੰਕ ਨਿਜ ਮੁਖ ਮੈਂ ਡਾਰਾ।
ਮਹਾਰਾਜ ਉੱਥੇ ਫਿਰ ਮੈਂ ਉਹ ਫਲ ਆਪ ਜੀ ਨੂੰ ਭੇਟ ਕੀਤਾ, ਆਪ ਜੀ ਦਾ ਧਿਆਨ ਧਾਰ ਕੇ ਮਹਾਰਾਜ ਇਹ ਫਲ ਆਪ ਜੀ ਵਾਸਤੇ ਲਿਆਇਆ, ਆਪ ਜੀ ਪ੍ਰਵਾਨ ਕਰੋ। ਉੱਥੇ ਮਹਾਰਾਜ ਉਹ ਫਲ ਮੈਂ ਆਪ ਜੀ ਨੂੰ ਭੇਟ ਕਰਕੇ ਨਿਸ਼ੰਕ ਹੋ ਕੇ ਉਹ ਫਲ ਆਪਣੇ ਮੁਖ ਵਿਚ ਪਾ ਲਿਆ ਕਿ ਮੇਰੇ ਮੁਖ ਵਿਚ ਪਾਇਆ ਹੋਇਆ ਤੁਹਾਡੇ ਤੱਕ ਪਹੁੰਚ ਜਾਵੇ। ਇਸ ਭਾਵਨਾ ਨਾਲ ਇਹੋ ਜਿਹਾ ਧਿਆਨ, ਧਿਆਨ ਦੀ ਇਕ ਮਿਕਤਾ ਹੈ ਖਾਲਸਾ ਜੀ ਇੱਥੇ, ਕਿ ਜਦੋਂ ਗੁਰੂ ਰਾਮਦਾਸ ਜੀ ਨੇ ਧਿਆਨ ਧਾਰਨ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਦਾ, ਤੇ ਉੱਥੇ ਭੇਦ ਨਹੀਂ ਰਿਹਾ, ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਹੋ ਗਏ। ਇਸ ਕਰਕੇ ਜਦੋਂ ਫਲ ਗੁਰੂ ਰਾਮਦਾਸ ਜੀ ਨੇ ਮੁਖ ਚ ਪਾਇਆ ਤੇ ਗੁਠਲੀ ਉਹਦਾ ਰਸ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖ ਵਿਚੋਂ ਨਿਕਲਦੀ ਹੈ। ਇਹ ਧਿਆਨ ਦੀ ਪ੍ਰਕਿਰਿਆ ਹੈ, ਧਿਆਨ ਦੇ ਨਾਲ ਹੀ ਇਹ ਸਾਰੀ ਸਾਧਨਾ, ਧਿਆਨ ਵਿਚ ਬੜਾ ਕੁਝ ਹੈ। ਤੋ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਮਹਾਰਾਜ ਉਥੇ ਫਲ ਉਹ ਮੈਂ ਆਪਣੇ ਮੁਖ ਵਿਚ ਪਾਇਆ ਹੈ।
ਪੂਰਨ ਸਰਕਟ ਬਿਖੈ ਕਿਰਪਾਲ, ਰਾਖੋ ਸ਼ਰਧਾ ਜਨ ਸਭ ਕਾਲ।
ਮੈਂ ਇਸ ਭਾਵਨਾ ਨਾਲ ਮੁਖ ਵਿਚ ਪਾਇਆ ਵੀ ਤੁਸੀਂ ਤਾਂ ਸਾਰਿਆਂ ਵਿਚ ਵਸਦੇ ਹੋ ਤੇ ਮੇਰੇ ਹਿਰਦੇ ਵਿਚ ਵੀ ਤੁਸੀਂ ਵਸਦੇ ਹੋ, ਸਾਰੇ ਘਟਾਂ ਵਿਚ ਤੁਸੀਂ ਵਸਦੇ ਹੋ ਤੇ ਮੇਰੇ ਅੰਦਰ ਵੀ ਤੁਸੀਂ ਵਸਦੇ ਹੋ। ਇਹ ਜਾਣ ਕੇ ਜਦੋਂ ਉਹ ਫਲ ਮੈਂ ਆਪਣੇ ਮੁਖ ਵਿਚ ਪਾਇਆ ਕਿ ਗੁਰੂ ਸਾਹਿਬ ਮੇਰੀ ਸ਼ਰਧਾ ਆਪੇ ਰੱਖ ਲੈਣਗੇ, ਮੇਰੀ ਭਾਵਨਾ ਸਤਿਗੁਰੂ ਜੀ ਪੂਰੀ ਕਰਨਗੇ, ਇਹ ਜਾਣ ਕੇ ਉਹ ਫਲ ਮੈਂ ਆਪਣੇ ਮੁਖ ਵਿਚ ਪਾਇਆ ਹੈ।
ਅਰਪਤ ਜੇ ਤੁਮ ਕੋ ਜਨ ਲੋਗ, ਭੁਗਤਾ ਹੈ ਇਹ ਰਾਵਰ ਜੋਗ।
ਜਿੰਨੇ ਵੀ ਲੋਕ ਤੁਹਾਡੇ ਕੋਲ ਫਲ ਭੇਟ ਕਰਦੇ ਨੇ, ਵਸਤੂਆਂ ਭੇਟ ਕਰਦੇ ਨੇ, ਤੁਸੀਂ ਸਾਰਿਆਂ ਦੇ ਅੰਦਰ ਵਰਤਦੇ, ਸਭ ਅੰਦਰ ਵਰਤ ਕੇ ਸਾਰਿਆਂ ਨੂੰ ਭੋਗਣ ਵਾਲੇ ਵੀ ਹੇ ਪ੍ਰਭੂ ਗਰੀਬ ਨਵਾਜ ਪਾਤਸ਼ਾਹ ਜੀ, ਉਹ ਤੁਸੀਂ ਖੁਦ ਆਪ ਹੋ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ, ਤੁਸੀਂ ਘੱਟ ਘੱਟ ਵਿਚ ਵਸਦੇ ਹੋ। ਇਹ ਜਾਣ ਕੇ ਮਹਾਰਾਜ ਮੈਂ ਸ਼ਰਧਾ ਧਾਰ ਕੇ ਉਹ ਫਲ ਖਾਧਾ ਹੈ ਕਿ ਆਪ ਜੀ ਤੱਕ ਉਹ ਫਲ ਦਾ ਰਸ ਪਹੁੰਚੇਗਾ।
ਪ੍ਰੇਮ ਮਗਨ ਸਤਿਗੁਰੂ ਸੁਨਾਇਵ, ਫਲ ਰਸਾਲ ਜੋ ਮਮਿਤ ਲਿਆਇਓ।
ਗੁਰੂ ਰਾਮਦਾਸ ਜੀ ਨੇ ਬੜੇ ਪ੍ਰੇਮ ਚ ਮਗਨ ਹੋ ਕੇ ਗੱਲ ਸੁਣਾਈ ਨਾ, ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਬੜੇ ਪ੍ਰੇਮ ਚ ਭਰੇ ਹੋਏ ਤੇ ਪ੍ਰੇਮ ਦੇ ਰਸ ਚ ਧਰੇ ਹੋਏ। ਸਤਿਗੁਰੂ ਜੀ ਬੋਲੇ, ਰਾਮਦਾਸ ਜੀ ਜਿਹੜਾ ਫਲ ਤੁਸੀਂ ਅੰਬ ਦਾ ਸਾਡੇ ਵਾਸਤੇ ਲੈ ਕੇ ਆਏ ਸੋ
ਸੋ ਹਮ ਖਾਇਓ ਗੁਠਲੀ ਧਰੀ ਬੱਲੋ ਤਬੈ ਦਿਖਾ ਮਨ ਕਰੀ।
ਕਹਿੰਦੇ ਹੋ ਫਲ ਅਸੀਂ ਖਾ ਲਿਆ, ਉਹ ਫਲ ਸਾਡੇ ਤੱਕ ਪਹੁੰਚ ਗਿਆ ਰਾਮਦਾਸ ਜੀ, ਉਹ ਫਲ ਤੁਸੀਂ ਆਪਣੇ ਮੁਖ ਚ ਪਾਇਆ ਪਰ ਪਹੁੰਚਿਆ ਸਾਡੇ ਮੁਖ ਵਿਚ ਹੈ। ਤੇ ਬੱਲੂ ਨੂੰ ਆਖਿਆ, ਲਿਆਓ ਬੱਲੂ ਜੀ ਗੁਠਲੀ ਵੀ ਵਿਖਾ ਦਿਓ ਅੰਬ ਦੀ, ਇਹਨਾਂ ਨੂੰ ਭਰੋਸਾ ਵੱਧ ਜੇ ਵੀ ਸਾਡੇ ਤੱਕ ਪਹੁੰਚ ਗਿਆ। ਤੇ ਭਾਈ ਬੱਲੂ ਨੇ ਉਸ ਅੰਬ ਦੀ ਗੁਠਲੀ ਲਿਆ ਕੇ ਗਿਟਕ ਲਿਆ ਕੇ ਵਿਖਾ ਦਿੱਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ। ਵੇਖੀ
ਰਾਮਦਾਸ ਯਾਰ ਨਰਗਨ ਸਾਰੇ ਕਿਰਤ ਅਚਰਜ ਛਿਰੇ ਵਿਚਾਰੇ।
ਰਾਮਦਾਸ ਜੀ ਤੇ ਬਾਕੀ ਹੋਰ ਵੀ ਜਿੰਨੇ ਸੇਵਕ ਨਰ ਖਲੋਤੇ ਸਭ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ। ਮਹਾਰਾਜ ਜੀ ਦੀ ਇਹ ਕਿਹੋ ਜੀ ਲੀਲਾ ਹੈ? ਇਹਨੂੰ ਕਹਿੰਦੇ ਨੇ ਅਸਚਰਜ ਲੀਲਾ, ਵਿਸਮਾਦੀ ਖੇਡਾਂ ਜਿਹੜੀਆਂ ਸਤਿਗੁਰਾਂ ਨੂੰ ਹੀ ਬਣਾਉਂਦੀਆਂ ਨੇ, ਮੇਰੇ ਸਤਿਗੁਰਾਂ ਨੂੰ ਹੀ ਬਣਾਉਂਦੀਆਂ ਨੇ। ਇੱਥੇ ਆ ਕੇ ਸੁਰਤੀ ਚੱਕਰਤ ਹੋ ਕੇ ਕਹਿੰਦੀ ਹੈ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਤਿਗੁਰਾਂ ਦੀ ਗਤਮਿਤ ਸਾਹਿਬ ਆਪ ਜਾਣਦੇ ਨੇ। ਅਸਚਰਜ ਤੇ ਬਿਸਮਾਦੀ ਕੌਤਕ ਮਹਾਰਾਜ ਜੀ ਦਾ ਸਾਰੇ ਵੇਖ ਕੇ ਹੈਰਾਨ ਹੋ ਰਹੇ ਨੇ।
ਸ੍ਰੀ ਸਤਿਗੁਰ ਨਿਤ ਭਾਉ ਅਧੀਨਾ ਸਭਨ ਪ੍ਰਬੀਨਨ ਲੀਨ ਚੀਨਾ।
ਸਤਿਗੁਰੂ ਜੀ ਹਮੇਸ਼ਾ ਪ੍ਰੇਮ ਦੇ ਅਧੀਨ ਹਨ, ਪ੍ਰੇਮ ਦੇ ਵਸੀਕਾਰ ਹਨ। ਸਭ ਨੇ ਵੇਖ ਲਿਆ, ਸਭ ਨੇ ਜਾਣ ਲਿਆ ਕਿ ਸਤਿਗੁਰੂ ਜੀ ਪ੍ਰੇਮ ਦੇ ਭੁੱਖੇ ਨੇ, ਪ੍ਰੇਮ ਵੇਖਦੇ ਨੇ। ਪ੍ਰੇਮ ਵਿਚ ਆ ਕੇ ਸਤਿਗੁਰਾਂ ਨੂੰ ਕੋਈ ਵੀ ਵਸਤੂ ਭੇਟ ਕਰਦਾ ਉਹ ਸਤਿਗੁਰਾਂ ਤੱਕ ਪਹੁੰਚਦੀ ਹੈ। ਭਾਵਨਾ ਹੋਵੇ, ਪ੍ਰੇਮ ਹੋਵੇ ਤੇ ਉਹ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਬੂਲ ਕਰਦੇ ਹਨ।
ਬੰਦਤ ਲਖੀ ਨਾ ਜਾਵੇ ਲੀਲਾ ਪਾਰ ਬ੍ਰਹਮ ਸ੍ਰੀ ਗੁਰੂ ਗਹਿਲਾ।
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕਰਦੇ, ਸਿੱਖ ਗੁਰੂ ਰਾਮਦਾਸ ਸਾਹਿਬ ਵੀ ਵੰਦਨਾ ਕਰਦੇ ਤੇ ਕਹਿੰਦੇ, ਪਾਤਸ਼ਾਹ ਤੁਹਾਡੀ ਲੀਲਾ ਲਖੀ ਨਹੀਂ ਜਾਂਦੀ, ਆਪ ਜੀ ਦੀ ਲੀਲਾ ਜਾਣੀ ਨਹੀਂ ਜਾਂਦੀ, ਆਪ ਜੀ ਪਰਮ ਗੁਰੂ ਗਹਿਲਾ ਗੈਰ ਗੰਭੀਰ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਗੱਤ ਮਿਤ ਜਾਣੀ ਨਹੀਂ ਜਾਂਦੀ।
ਸਿੱਖਣ ਹਿਤ ਆਚਰਜ ਦੀ ਖਰਾਵਤ ਸਦਾ ਪ੍ਰੇਮ ਬਸ ਇਹੀ ਜਨਾਵਤ।
ਹਿਤ ਸਤਿਗੁਰੂ ਜੀ ਅਸਚਰਜ ਵਿਸਮਾਦੀ ਖੇਡ ਵਿਸਮਾਦੀ ਕੌਤਕ ਵਿਖਾਉਂਦੇ ਨੇ ਔਰ ਇਹ ਵਿਖਾ ਕੇ ਸਿੱਧ ਕਰਨਾ ਚਾਹੁੰਦੇ ਨੇ ਕਿ ਅਸੀਂ ਸਦਾ ਪ੍ਰੇਮ ਦੇ ਵਸੀਕਾਰ ਹਾਂ। ਸਤਿਗੁਰੂ ਜੀ ਸਦਾ ਪ੍ਰੇਮ ਦੇ ਵਸੀਕਾਰ ਨੇ, ਜਿਨ੍ਹਾਂ ਪ੍ਰੇਮ ਕੀਤਾ ਹੈ ਉਹਨਾਂ ਨੇ ਸਤਿਗੁਰਾਂ ਨੂੰ ਪਾ ਲਿਆ ਹੈ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਗੱਲ ਪ੍ਰੇਮ ਦੀ ਹੈ, ਭਾਵਨਾ ਦੀ ਹੈ। ਜੇ ਕੋਈ ਤਰਕ ਬਿਰਤੀ ਲੈ ਕੇ ਇੱਥੇ ਤਰਕ ਕਰੇ ਉਹਨੂੰ ਨਹੀਂ ਇਹ ਗੱਲ ਸਮਝ ਆਉਣੀ, ਪਰ ਜੇ ਕੋਈ ਪ੍ਰੇਮ ਨਾਲ ਸਮਝਣ ਦਾ ਯਤਨ ਕਰੇ ਤੇ ਉਹਦੀ ਸਮਝ ਵਿਚ ਇਹ ਗੱਲ ਪੈ ਸਕਦੀ ਹੈ। ਕ੍ਰਿਟੀਸਾਈਜ਼ ਕਰਨ ਵਾਲੇ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਣਗੇ। ਜਿਨ੍ਹਾਂ ਅੰਦਰ ਪ੍ਰੇਮ ਹੈ, ਭਾਵਨਾ ਹੈ, ਉਹ ਜਾਣ ਲੈਣਗੇ ਵੀ ਇਹ ਖੇਡਾਂ ਵੀ ਸਤਿਗੁਰਾਂ ਦੇ ਪ੍ਰੇਮ ਮੰਡਲ ਵਿਚ ਘਟਦੀਆਂ ਹਨ। ਸੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਤੀਰਥਾਂ ਨੂੰ ਉੱਤਮ ਕਰਨ ਵਾਸਤੇ, ਪਾਵਨ ਕਰਨ ਵਾਸਤੇ ਉੱਤਮ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ